ਕਿਸੇ ਗੌਣ ਸੰਗਤ ਆਵੇ, ਇੱਕੋ ਦਿਨ ਪਤਾ ਹੁੰਦਾ ਵੀ ਫਲਾਣੇ ਦਿਨ ਮੇਲਾ ਤੇ ਆਉਣਗੇ, ਉਦੋਂ ਜਦੋਂ ਆਉਣਗੇ ਆਪਸ ਵਿੱਚ ਸਾਂਝ ਪਵੇਗੀ, ਇੱਕ ਦੂਜੇ ਨੂੰ ਮਿਲਣ ਗਿਲਣਗੇ, ਪ੍ਰੇਮ ਭਾਵ ਵਧੇਗਾ। ਮਹਾਰਾਜ ਜੀ ਕੋਈ ਏਦਾਂ ਦਾ ਆਪਾਂ ਦਿਨ ਮਨਾਉਣਾ ਪ੍ਰਾਰੰਭ ਕਰੀਏ।
ਆਵੀ ਸੰਗਤ ਉਰ ਹਰ ਖਾਤੀ,
ਉਸ ਦਿਨ ਨੂੰ ਸਾਰੀ ਸੰਗਤ ਖੁਸ਼ੀ ਨਾਲ ਪ੍ਰਸੰਨਤਾ ਤੇ ਖੇੜੇ ਨਾਲ ਚੱਲ ਕੇ ਆਵੇ।
ਇੱਕ ਦਿਵਸ ਮੈਂ ਮੇਲੋ ਹੋਏ,
ਇੱਕ ਦਿਨ ਦਾ ਮੇਲਾ ਹੋਵੇ ਤੇ ਸਾਰੀ ਸੰਗਤ ਉਸ ਮੇਲੇ ਨੂੰ ਮੁੱਖ ਰੱਖਦਿਆਂ ਆਵੇ।
ਬਹੁਤੇ ਸ਼ਨਪੁਰ ਸੰਗਤ ਜੋਏ,
ਬਹੁਤੇ ਦੇਸ਼ਾਂ ਤੋਂ, ਬਹੁਤੇ ਨਗਰਾਂ ਤੋਂ, ਪੁਰਾਂ ਤੋਂ ਜਿੰਨੀ ਸੰਗਤ ਹੈ,
ਰਾਵਰ ਕੀ ਰਜਾਏ ਬਨ ਜੈ ਹੈ,
ਉਹ ਸਾਰੀ ਸੰਗਤ ਆ ਜਾਏ ਮੇਲੇ ਤੇ ਜੇ ਤੁਹਾਡੀ ਆਗਿਆ ਹੋਵੇ।
ਦੂਰ ਦੂਰ ਕੇ ਸਿੱਖ ਮਿਲੇ ਹੈ,
ਇਹਦਾ ਦੂਰ ਦੂਰ ਦੇ ਸਿੱਖ ਆਪਸ ਵਿੱਚ ਮਿਲਣਗੇ। ਮੇਲ ਵੀ ਹੈ ਜਿੱਥੇ ਆ ਕੇ ਮਿਲਾਪ ਹੋਵੇ। ਅੱਜ ਕੱਲ ਦੇ ਮੇਲੇ ਤਾਂ ਖਾਲਸਾ ਜੀ ਉਹ ਮੇਲੇ ਨਹੀਂ ਰਹੇ, ਕੇਵਲ ਜੰਗਲ ਦਾ ਹੀ ਰੂਪ ਧਾਰ ਗਏ ਨੇ। ਮੇਲੇ ਕਾਹਦੇ ਨੇ, ਉੱਥੇ ਕੋਈ ਮਿਲਦਾ ਨਹੀਂ ਇੱਕ ਦੂਜੇ ਨੂੰ, ਸਭ ਆਪਣੀ ਮਸਤੀ ਚ ਕੋਈ ਇੱਧਰ ਤੁਰਿਆ ਫਿਰਦਾ, ਕੋਈ ਉੱਧਰ ਤੁਰਿਆ ਫਿਰਦਾ। ਜੋੜ ਮੇਲਿਆਂ ਦਾ ਮਤਲਬ ਹੁੰਦਾ ਵੀ ਇਕੱਤਰਤਾ ਹੀ ਹੋਣੀ, ਪੰਥ ਨੇ ਇਕੱਤਰ ਹੋਣਾ, ਸਿਰ ਨਾਲ ਸਿਰ ਜੋੜ ਕੇ ਬਹਿਣਾ, ਵਿਚਾਰਾਂ ਕਰਦੀਆਂ, ਗੁਰਮਤੇ ਕਰਨੇ, ਵਿੱਚ ਆਪਸ ਵਿੱਚ ਸਾਂਝ ਪਾਉਣੀ, ਇੱਕ ਦੂਜੇ ਨਾਲ ਜਾਣ ਪਹਿਚਾਣ ਦਾ ਮੌਕਾ ਬਣਾਉਣਾ। ਇਹ ਤਾਂ ਜੋੜ ਮੇਲੇ ਗੁਰੂ ਘਰਾਂ ਵਿੱਚ ਸ਼ੁਰੂ ਕੀਤੇ ਸੀ, ਪਰ ਹੁਣ ਤਾਂ ਮੇਲੇ ਹੋਰ ਹੀ ਰੂਪ ਧਾਰ ਗਏ ਹਨ। ਜੋੜ ਮੇਲੇ ਨਹੀਂ ਰਹੇ, ਇਕੱਲੇ ਮੇਲੇ ਬਣ ਕੇ ਰਹਿ ਗਏ ਹਨ। ਤੋ ਮਹਾਰਾਜ ਜੀ ਨੂੰ ਬੇਨਤੀ ਕੀਤੀ ਆ ਭਾਈ ਪਾਰੋ ਜੀ, ਜਦੋਂ ਮਹਾਰਾਜ ਜੀ ਸਿੱਖ ਦੂਰੋਂ ਦੂਰੋਂ ਆਉਣਗੇ ਆਪਸ ਵਿੱਚ ਮਿਲਣਗੇ, ਉਦਾਂ ਕਿੱਥੇ ਮੁਲਤਾਨ ਵਾਲਿਆਂ ਨੇ ਇੱਧਰ ਜਗਨਨਾਥਪੁਰੀ ਵਾਲਿਆਂ ਨੂੰ ਕਿਤੇ ਮਿਲਣਾ, ਕਿੱਥੇ ਮੁਲਤਾਨ ਤੇ ਕਿੱਥੇ ਜਗਨਨਾਥਪੁਰੀ। ਜਦੋਂ ਆਉਣਗੇ ਵਿਸਾਖੀ ਦੇ ਪੁਰਬ ਤੇ, ਉਹ ਆਪਸ ਵਿੱਚ ਮਿਲਣਗੇ, ਇੱਕ ਦੂਜੇ ਨਾਲ ਸਾਂਝ ਪਵੇਗੀ, ਵਪਾਰ ਹੋਵੇਗਾ, ਰਿਸ਼ਤੇ ਬਣਨਗੇ, ਸੰਬੰਧ ਜੁੜਨਗੇ। ਇਹ ਬੜੀ ਲੰਮੀ ਦੂਰਦੇਸ਼ੀ ਬਿਰਤੀ ਸੀ ਭਾਈ ਪਾਰੋ ਜੀ। ਤੋ ਸਤਿਗੁਰੂ ਜੀ ਨੂੰ ਕਹਿ ਰਹੇ ਨੇ, ਮਹਾਰਾਜ ਕੋਈ ਆਪਾਂ ਏਦਾਂ ਦਾ ਪੁਰਬ ਮਨਾਇਆ ਕਰੀਏ।
ਸੁਣ ਸ਼੍ਰੀ ਅਮਰ ਸੋ ਭਈ ਪ੍ਰਸੰਨ,
ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬੜੇ ਪ੍ਰਸੰਨ ਹੋਏ, ਪਾਤਸ਼ਾਹ ਬੜੇ ਖੁਸ਼ ਹੋਏ। ਕਹਿੰਦੇ ਭਾਈ ਪਾਰੋ, ਇਹ ਤਾਂ ਤੁਸੀਂ ਬੜੀ ਵਧੀਆ ਵਿਚਾਰ ਦੱਸੀ ਹੈ, ਬੜਾ ਚੰਗਾ ਗੁਰਮਤਾ ਦੱਸਿਆ ਹੈ।
ਕਹਿਓ ਬਾਪ ਪਾਰੋ ਤੁਮ ਧਨ,
ਮਹਾਰਾਜ ਜੀ ਕਹਿੰਦੇ ਭਾਈ ਪਾਰੋ ਤੂੰ ਧਨ ਹੈ, ਤੂੰ ਧਨ ਹੈ, ਤੇਰੀ ਬਿਰਤੀ ਧਨ ਹੈ,
ਪਰ ਉਪਕਾਰ ਵਿਚਾਰਨ ਕਰੇ।
ਭਾਈ ਪਾਰੋ ਜੀ ਤੁਸੀਂ ਧਨੋ, ਕਿਹੋ ਜੀ ਪਰਉਪਕਾਰ ਦੀ ਗੱਲ ਨੂੰ ਵਿਚਾਰ ਰਹੇ ਹੋ, ਪਰਉਪਕਾਰੀ ਬਿਰਤੀ ਨੂੰ ਆਪਣੇ ਹਿਰਦੇ ਚ ਚਿਤਵ ਰਹੇ ਹੋ।
ਸਿੱਖ ਅਨੇਕ ਮਿਲੇ ਨਿਸਤਰੇ,
ਇਹ ਤਾਂ ਬੜਾ ਵਧੀਆ ਉਪਰਾਲਾ ਹੋਵੇਗਾ। ਸਿੱਖ ਆਪਸ ਵਿੱਚ ਮਿਲਣਗੇ, ਜੋੜ ਮੇਲੇ ਹੋਣਗੇ, ਔਰ ਮਿਲ ਕੇ ਇਸ ਭਾਵ ਸਾਗਰ ਤੋਂ ਤਰਨਗੇ।
ਜੋ ਤੁਮ ਚਿਤ ਵੀ ਮਮ ਚਿਤ ਸੋਏ,
ਮਹਾਰਾਜ ਜੀ ਕਹਿੰਦੇ ਭਾਈ ਪਾਰੋ ਜੀ ਤੁਸੀਂ ਜੋ ਆਪਣੇ ਚਿੱਤ ਚ ਚਿਤਵਿਆ, ਸਾਡੇ ਮਨ ਚ ਵੀ ਇਹੀ ਫੁਰਨਾ ਆਇਆ ਸੀ ਪਹਿਲਾਂ, ਅਸੀਂ ਇਹ ਸੋਚਿਆ ਹੀ ਸੀ ਤੇ ਤੁਹਾਡੇ ਚਿੱਤ ਚ ਵੀ ਆ ਗਿਆ ਇਹ ਫੁਰਨਾ। ਵੇਖੋ ਕਿੰਨੀ ਇੱਕ ਵਿਕਤਾ ਹੋਵੇਗੀ ਭਾਈ ਪਾਰੋ ਜੀ ਦੀ ਗੁਰੂ ਚਰਨਾਂ ਚ, ਕਿ ਸਤਿਗੁਰੂ ਜੀ ਜੋ ਚਿਤਵ ਰਹੇ ਨੇ ਉਧਰ ਭਾਈ ਪਾਰੋ ਜੀ ਦੇ ਮਨ ਚ ਵੀ ਉਹੀ ਫੁਰਨਾ ਆ ਗਿਆ। ਉਹਨਾਂ ਬੇਨਤੀ ਕਰ ਦਿੱਤੀ, ਮਹਾਰਾਜ ਜੀ ਕਹਿੰਦੇ ਸਾਡੇ ਚਿੱਤ ਦੇ ਵਿੱਚ ਵੀ ਇਹੀ ਆ ਰਿਹਾ ਸੀ।
ਸਗਰੇ ਆਵੇ ਦਿਵਸ ਬਸੋਏ,
ਹੁਕਮ ਕੀਤਾ ਕਿ ਜਿੰਨੀ ਸੰਗਤ ਹੈ, ਜਿੰਨੇ ਸਿੱਖ ਨੇ, ਸਭ ਨੂੰ ਹੁਕਮਨਾਮੇ ਭੇਜ ਦਿਓ ਕਿ ਸਭ ਵਿਸਾਖੀ ਵਾਲੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਆਣ ਕੇ ਇਕੱਤਰ ਹੋਇਆ ਕਰਨ। ਗੁਰੂ ਘਰ ਵਿੱਚ ਸਭ ਤੋਂ ਪਹਿਲੀ ਵਾਰ ਵਿਸਾਖੀ ਦੇ ਜੋੜ ਮੇਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮਨਾਉਣੇ ਪ੍ਰਾਰੰਭ ਕੀਤੇ। ਮੁੜ ਕੇ ਵਿਸਾਖੀ ਦਾ ਪੁਰਬ ਗੁਰੂ ਘਰ ਵਿੱਚ ਮਨਾਇਆ ਜਾਂਦਾ ਰਿਹਾ। ਵਿਸਾਖ ਦੀ ਸੰਕ੍ਰਾਂਤ ਦਾ ਹੀ ਦਿਨ ਸੀ ਉਸ ਦਿਨ, ਵਿਸਾਖੀ ਦਾ ਪੁਰਬ ਸੀ ਜਿਸ ਦਿਨ ਬੀਬੀ ਰਜਨੀ ਦਾ ਪਿੰਗਲਾ ਪਤੀ ਸ੍ਰੀ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਕੇ ਅਰੋਗ ਹੋਇਆ ਸੀ। ਇਸੇ ਤਰ੍ਹਾਂ ਫਿਰ ਖਾਲਸੇ ਦਾ ਸਾਜਨਾ ਦਿਵਸ, ਵਿਸਾਖੀ ਦੇ ਬਹੁਤ ਸਾਰੇ ਪੁਰਬ ਇਸ ਦਿਨ ਨਾਲ ਜੁੜੇ। ਸੋ ਗਰੀਬਨ ਵਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕੀਤਾ ਕਿ ਬਸੋਏ ਦਾ ਮਤਲਬ ਹੁੰਦਾ ਵਿਸਾਖੀ, ਵਿਸਾਖੀ ਦੇ ਪੁਰਬ ਵਾਲੇ ਦਿਨ ਸਾਰੀ ਸੰਗਤ ਆਣ ਕੇ ਇਕੱਤਰ ਹੋਵੇ।
ਸਭ ਸਿੱਖਨ ਕੋ ਲਿਖੋ ਪਠਾਓ,
ਸਾਰੀ ਸੰਗਤ ਨੂੰ ਹੁਕਮਨਾਮੇ ਲਿਖ ਕੇ ਭੇਜ ਦਿਓ ਕਿ ਸਾਰੀਆਂ ਸੰਗਤਾਂ ਵਿਸਾਖੀ ਵਾਲੇ ਦਿਨ ਗੁਰੂ ਘਰ ਹਾਜ਼ਰੀਆਂ ਭਰਨ।
ਗੁਰਦਰਸ਼ਨ ਕੋ ਇਕੱਠੇ ਆਓ,
ਸਭ ਨੂੰ ਕਿਹਾ ਵੀ ਜਿਹਨੇ ਵੀ ਆਉਣਾ ਅੱਗੇ ਪਿੱਛੇ ਨਾ ਆਇਓ, ਇਕੱਠੇ ਹੀ ਆਇਓ। ਇਹ ਨਹੀਂ ਵੀ ਕੋਈ 10 ਪਹਿਲਾਂ ਤੁਰੇ ਨੇ 10 ਬਾਅਦ ਨੂੰ ਤੁਰੇ ਹੈ। ਮਹਾਰਾਜ ਜੀ ਨੇ ਆਖਿਆ ਵਿਸਾਖੀ ਵਾਲੇ ਦਿਨ ਸਾਰੇ ਇਕੱਠੇ ਆਉਣਾ, ਜਿਹਨਾਂ ਜਿਹਨਾਂ ਨੇ ਨਗਰਾਂ ਵਿੱਚੋਂ ਆਉਣਾ, ਸ਼ਹਿਰਾਂ 'ਚੋਂ ਆਉਣਾ, ਦੇਸ਼ਾਂ 'ਚੋਂ ਆਉਣਾ, ਉਹ ਸਭ ਵਿਸਾਖੀ ਵਾਲੇ ਦਿਨ ਇਕੱਤਰ ਹੋ ਕੇ ਆਵਣ।
ਤਬ ਪਾਰੋ ਨੇ ਲਿਖ ਪਰਵਾਨੇ,
ਗੁਰੂ ਜੀ ਹੁਕਮਨਾਮਾ ਸੁਣ ਕੇ ਬ੍ਰਹਮ ਗਿਆਨੀ ਭਾਈ ਪਾਰੋ ਜੀ ਜੁਲਕਾ ਜੀ ਨੇ ਪਰਵਾਨੇ ਲਿਖੇ ਨੇ, ਹੁਕਮਨਾਮੇ ਲਿਖੇ ਨੇ।
ਪਠੇ ਪੁਰਨ ਜੈ ਜੈ ਸਿੱਖ ਜਾਣੇ,
ਉਹਨਾਂ ਹੁਕਮਨਾਮਿਆਂ ਤੇ ਸਤਿਗੁਰਾਂ ਦੇ ਦਸਤਖਤ ਹੋਏ। ਉਹ ਹੁਕਮਨਾਮੇ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਨ, ਸਭ ਸੰਗਤਾਂ ਨੂੰ ਸਭ ਦੇਸ਼ਾਂ ਵਿੱਚ ਹੁਕਮਨਾਮੇ ਭੇਜੇ ਹਨ।
ਸੁਨਤ ਹੁਕਮਨਾਮਾ ਗੁਰ ਕੀਰਾ,
ਗੁਰੂ ਜੀ ਦਾ ਹੁਕਮਨਾਮਾ ਜਦੋਂ ਸੰਗਤਾਂ ਨੇ ਗੁਰਸਿੱਖਾਂ ਸੁਣਿਆ।
ਸਿੱਖਣ ਕੋ ਚਿਤ ਚਾਉ ਕਨੀਰਾ,
ਸਿੱਖਾਂ ਅੰਦਰ ਚਾਅ ਚੜ ਗਿਆ ਵੀ ਗੁਰੂ ਸਾਹਿਬ ਦਾ ਸੱਦੜਾ ਆਇਆ ਹੈ, ਸਤਿਗੁਰਾਂ ਦਾ ਹੁਕਮ ਆਇਆ ਹੈ। ਚਾਚਰ ਸਿੱਖਾਂ ਦੇ ਦਿਲਾਂ ਵਿੱਚ ਗੁਰੂ ਸਾਹਿਬ ਦੇ ਦਰਸ਼ਨ
ਰਹੇ, ਉਡੀਕਤ ਪੁੰਨ ਸਭ ਕੋਏ,
ਸਭ ਉਡੀਕਣ ਲੱਗੇ ਵੀ ਕਦੋਂ ਵਿਸਾਖੀ ਦਾ ਦਿਨ ਨੇੜੇ ਆਵੇ ਔਰ ਅਸੀਂ ਗੋਇੰਦਵਾਲ ਸਾਹਿਬ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰੀਏ।
ਪਹੁੰਚੇ ਗੁਰ ਟਿਗ ਦਿਵਸ ਬਸੋਏ,
ਵਿਸਾਖੀ ਵਾਲੇ ਦਿਨ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰੀਏ।
ਦਿਨ ਪ੍ਰਤ ਵਧਤ ਰਹਿ ਤਬਾਓ,
ਇਹਦਾ ਗੁਰਸਿੱਖਾਂ ਅੰਦਰ ਚਾ ਪੈਦਾ ਹੋ ਰਿਹਾ, ਦਿਨ ਪ੍ਰਤੀ ਦਿਨ ਉਤਸ਼ਾਹ ਪੈਦਾ ਹੋ ਰਿਹਾ ਕਿ ਗੁਰੂ ਪਾਤਸ਼ਾਹ ਜੀ ਦੇ ਜਾ ਕੇ ਦਰਸ਼ਨ ਕਰੀਏ।
ਗੁਰ ਦਰਸ਼ਨ ਕੋ ਚੌਗੁਣ ਚਾਓ,
ਗੁਰੂ ਜੀ ਦੇ ਦਰਸ਼ਨਾਂ ਦਾ ਚਾਰ ਗੁਣਾ ਚਾ ਹੈ ਸਿੱਖਾਂ ਦੇ ਦਿਲਾਂ ਚ, ਕਹਿੰਦੇ ਚਾਰ ਗੁਣਾ ਚਵਗਣ ਚਾ ਚੜਿਆ ਹੋਇਆ।
ਬੀਤੀ ਸਿਸੁਰ ਬਸੰਤ ਪ੍ਰਕਾਸ਼ਾ,
ਖਾਲਸਾ ਜੀ ਪੱਤ ਝੜ ਦੀ ਰੁੱਤ ਬੀਤ ਗਈ, ਬਸੰਤ ਰੁੱਤ ਆ ਗਈ।
ਸੁਮਨ ਸੁਬਨ ਉਪ ਬਨੇ ਵਿਕਾਸਾ,
ਜਦੋਂ ਬਸੰਤ ਰੁੱਤ ਆਈ ਤੇ ਬਸੰਤ ਰੁੱਤ ਵਿੱਚ ਬਨਾਂ ਵਿੱਚ ਦਰਖਤਾਂ ਦੇ ਉੱਤੇ ਫੁੱਲ ਖਿੜੇ ਹਨ। ਬਸੰਤ ਰੁੱਤ ਆਈ ਪਰ ਫੁੱਲ ਤਰ ਹੈ, ਕਹਿੰਦੇ ਬਸੰਤ ਰੁੱਤ ਦੇ ਨਾਲ ਚਾਰੇ ਪਾਸੇ ਖੜਾਵ ਪੈਦਾ ਹੋ ਗਿਆ, ਫੁੱਲ ਖਿੜੇ।
ਬਹੁਤੀ ਊਸ਼ਨ ਨਾ ਸੀਤਲਾਈ,
ਚੇਤਰ ਦਾ ਮਹੀਨਾ ਹੁੰਦਾ ਜਿਹੜਾ, ਇਹ ਬਸੰਤ ਰੁੱਤ ਦਾ ਸਿਖਰ ਦਾ ਮਹੀਨਾ। ਵੈਸੇ ਮਾਘ ਮਹੀਨੇ ਤੋਂ ਬਸੰਤ ਦੀ ਆਰੰਭਤਾ ਗੁਰੂ ਘਰ ਵਿੱਚ ਹੋ ਜਾਂਦੀ ਹੈ ਬਸੰਤ ਰਾਗ ਦੀ, ਕਿਉਂਕਿ ਮਾਹੋ ਮਹਾ ਮੁਮਾਰਖੀ ਚੜਿਆ ਸਦਾ ਬਸੰਤੇ ਪੰਗਤੀ ਦਾ ਭਾਵ ਲੈ ਕੇ। ਪਰ ਬਸੰਤ ਰੁੱਤ ਦਾ ਜੇ ਸਿਖਰ ਕਹੀਏ, ਵਧੀਆ ਮੌਸਮ ਉਹ ਚੇਤਰ ਦੇ ਮਹੀਨੇ 'ਚ ਆ ਜਾਂਦਾ ਹੈ, ਫੱਗਣ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ। ਤੋ ਚੇਤਰ ਦੇ ਮਹੀਨੇ ਦੇ ਵਿੱਚ ਨਾ ਬਹੁਤੀ ਠੰਡ ਹੁੰਦੀ ਹੈ ਨਾ ਬਹੁਤੀ ਗਰਮੀ ਹੁੰਦੀ ਹੈ, ਬੜਾ ਸੁੰਦਰ ਜਿਹਾ ਮੌਸਮ, ਰਮਣੀਕ ਜਿਹਾ ਮੌਸਮ ਹੁੰਦਾ ਹੈ।
ਚਲਨ ਪੰਥ ਕੋ ਹੈ ਸੁਖਦਾਈ,
ਜਿਹੜੇ ਸਫ਼ਰ ਕਰਨ ਵਾਲੇ ਰਾਹਗੀਰ ਹੁੰਦੇ ਉਹਨਾਂ ਵਾਸਤੇ ਇਹ ਮਹੀਨਾ ਸਫ਼ਰ ਕਰਨ ਲਈ ਬੜਾ ਵਧੀਆ ਹੁੰਦਾ ਹੈ, ਕਿਉਂਕਿ ਨਾ ਗਰਮੀ ਨਾ ਸਰਦੀ, ਜਿੱਥੇ ਮਰਜ਼ੀ ਬੰਦਾ ਆਸਣ ਲਾ ਕੇ ਨੰਮੀ ਨਹੀਂ ਪੈਂਦਾ, ਵਰਖਾ ਨਹੀਂ ਹੁੰਦੀ, ਉਹਨਾਂ ਦਿਨਾਂ 'ਚ ਮੌਸਮ ਵਧੀਆ ਹੁੰਦਾ ਹੈ। ਇਸ ਕਰਕੇ ਸਫ਼ਰ ਕਰਨ ਵਾਲੇ ਜਿਹੜੇ ਮੁਸਾਫਰ ਸਨ ਉਹ ਇਸ ਸਮੇਂ ਨੂੰ ਚੁਣਦੇ ਸਨ।
ਜੈ ਜੈ ਸਤਿਗੁਰ ਕੇ ਸਿੱਖ ਬ੍ਰਿੰਦੇ,
ਜਿੱਥੇ ਜਿੱਥੇ ਸਤਿਗੁਰਾਂ ਦੇ ਬੇਅੰਤ ਸਿੱਖ ਹਨ,
ਦਰਸ਼ਨ ਕੋ ਉਮਗੇ ਆਨੰਦੇ,
ਸਭ ਦੇ ਅੰਦਰ ਦਰਸ਼ਨਾਂ ਦਾ ਚਾਅ ਹੈ ਔਰ ਉਮਗ ਉਮਗ ਕੇ ਆਨੰਦ ਸਹਿਤ ਦਰਸ਼ਨਾਂ ਨੂੰ ਆ ਰਹੇ ਨੇ।
ਬੰਦੇ ਟੋਲ ਸੰਗਤਾਂ ਆਈ,
ਟੋਲੇ ਬੰਨ ਕੇ ਸੰਗਤਾਂ ਦੇ, ਕਿਤੇ 100 ਕਿਤੇ 200 ਕਿਤੇ 400, ਏਦਾਂ ਸੰਗਤਾਂ ਟੋਲੇ ਬੰਨ ਕੇ ਆਉਂਦੀਆਂ, ਕਿਉਂਕਿ ਸਫ਼ਰ ਵਿੱਚ ਜਿੰਨੇ ਲੰਮੇ ਸਫ਼ਰ ਹੁੰਦੇ ਸਨ, ਕੱਚੇ ਰਾਹ ਹੁੰਦੇ, ਪੈਦਲ ਜਾਣਾ, ਗੱਡਿਆਂ 'ਤੇ ਜਾਣਾ, ਤੇ ਸੰਗਤੀ ਰੂਪ ਵਿੱਚ ਇਕੱਠੇ ਹੋ ਕੇ ਆਉਣ ਦਾ ਮਤਲਬ ਸੀ ਵੀ ਧਾੜਾਂ ਪੈਂਦੀਆਂ ਸੀ ਉਹਨਾਂ ਵੇਲਿਆਂ 'ਚ, ਜਿਹੜੇ ਧਾੜਵੀ ਉਹ ਰਾਹ 'ਚ ਹਮਲਾ ਕਰ ਦਿੰਦੇ, ਜਦੋਂ ਇਕੱਠੇ ਜਾਈਏ ਤੇ ਧਾੜਵੀਆਂ ਦਾ ਡਰ ਨਹੀਂ ਸੀ ਰਹਿੰਦਾ। ਤੋ ਸੰਗਤਾਂ ਇਕੱਠੀਆਂ ਹੋ ਕੇ ਆ ਰਹੀਆਂ ਕਥਾ ਕੀਰਤਨ ਕਰਦਿਆਂ ਜਿੱਥੇ ਕਿਤੇ ਰਾਤ ਨੂੰ ਰੁਕਦੇ ਉੱਥੇ ਦੀਵਾਨ ਸਜਾ ਲੈਂਦੇ। ਰਹਿਰਾ ਸਾਹਿਬ ਜੀ ਦੇ ਜਾਪ ਕੀਰਤਨ ਹੋਣਾ, ਕਥਾ ਹੋਣੀ, ਫਿਰ ਅਗਲੇ ਦਿਨ ਚੱਲ ਪੈਣਾ ਸੁਭਾ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦਿਆਂ। ਤੋ ਇਸ ਤਰ੍ਹਾਂ ਮਰਿਆਦਾ ਨਾਲ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਹਨ।
ਚੌਂਦਿਸ਼ ਤੇ ਵਸਤੂ ਗਨ ਲਿਆਈ,
ਚਾਰਾਂ ਪਾਸਿਆਂ ਤੋਂ ਸੰਗਤਾਂ ਬੇਅੰਤ ਭੇਟਾਵਾ ਲਿਆ ਸ਼ਕਤ, ਜਿਸ ਜਿਸ ਸਿੱਖ ਦੀ ਜੋ ਜੋ ਭਾਵਨਾ ਹੈ ਉਹ ਭੇਟਾ ਲੈ ਕੇ ਆ ਰਹੇ ਨੇ।
ਆਨ ਸਬਨ ਗੁਰ ਦਰਸ਼ਨ ਹੀਰਾ,
ਗੋਇੰਦਵਾਲ ਸਾਹਿਬ ਆ ਕੇ ਸਭ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਮੇਲਾ ਹੋਇਆ, ਬੜਾ ਵੱਡਾ ਮੇਲਾ ਭਰਿਆ ਗੁਰੂ ਘਰ ਵਿੱਚ। ਇਹ ਪਹਿਲਾ ਮੇਲਾ ਕਹਿ ਸਕਦੇ ਆ ਜਿਹੜਾ ਗੁਰੂ ਘਰ ਵਿੱਚ ਮਨਾਉਣਾ ਪ੍ਰਾਰੰਭ ਹੋਇਆ ਨਾ। ਪਹਿਲਾ ਜੋੜ ਮੇਲਾ ਉਹ ਵਿਸਾਖੀ ਦਾ ਜੋੜ ਮੇਲਾ ਹੈ। ਸੋ ਗੋਇੰਦਵਾਲ ਸਾਹਿਬ ਵਿਖੇ ਬੜਾ ਮੇਲਾ ਭਰਿਆ, ਬੇਅੰਤ ਸੰਗਤਾਂ ਦੂਰ ਦੂਰ ਤੱਕ ਆਈਆਂ ਹਨ।
ਜਥਾ ਚਕੂਰ ਹੋਏ ਸਮੁਦਾਇਆ,
ਏਦਾਂ ਕਹਿ ਲੋ ਵੀ ਜਿਵੇਂ ਚਕੋਰਾਂ ਇਕੱਠੀਆਂ ਹੋ ਗਈਆਂ ਹੋਣ, ਇਹ ਚਕੋਰਾਂ ਦਾ ਸਮੁਦਾਇ ਹੋਵੇ।
ਸ਼੍ਰੀ ਸਤਿਗੁਰ ਨਿਸਪਤ ਦਰਸਾਇਆ,
ਤੇ ਚਕੋਰਾਂ ਜਿਵੇਂ ਮਿਲ ਕੇ ਚੰਨ ਨੂੰ ਵੇਖਦੀਆਂ, ਏਦਾਂ ਇਹ ਗੁਰਸਿੱਖ ਚਕੋਰਾਂ ਬਣ ਕੇ ਆਏ ਨੇ ਔਰ ਗੁਰੂ ਅਮਰਦਾਸ ਸਾਹਿਬ ਰੂਪੀ ਚੰਨ ਦੇ ਦਰਸ਼ਨ ਕਰ ਰਹੇ ਨੇ। ਦਰਸ਼ਨ ਕਰ ਕਰਕੇ ਮਨ ਨਹੀਂ ਜੇ ਰੱਜਦਾ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਮਨ ਨਹੀਂ ਰੱਜਦਾ।
ਗੋਇੰਦਵਾਲ ਵਿਸ਼ਾਲ ਸੁਪੀਰ,
ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੜੀ ਵਿਸ਼ਾਲ ਭੀੜ ਹੋਈ, ਯਾਨੀ ਕਿ ਬੇਅੰਤ ਸੰਗਤ ਆਈ।
ਦਰਸੇ ਵਾਰ ਨ ਪਾਵੇ ਤੀਰ,
ਕਹਿੰਦੇ ਦਰਸ਼ਨ ਕਰਨ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਨੇ, ਵਾਰੀ ਨਹੀਂ ਆਉਂਦੀ ਛੇਤੀ ਦਰਸ਼ਨ ਕਰਦਿਆਂ।
ਪਾਇਨ ਪਾਸ ਉਪਾਇਨ ਧਰ ਧਰ,
ਸਤਿਗੁਰਾਂ ਦੇ ਚਰਨਾਂ ਤੇ ਆ ਕੇ ਸਭ ਸਿੱਖ ਜਥਾ ਸ਼ਕਤ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਰੱਖਦੇ ਹਨ।
ਆਵੇ ਜਾਏ ਬੰਦਨਾ ਕਰ ਕਰ,
ਗੁਰੂ ਪਾਤਸ਼ਾਹ ਦੇ ਚਰਨਾਂ ਤੇ ਆਉਂਦੇ ਹੈ, ਬੰਦਨਾ ਕਰਕੇ ਨਮਸਕਾਰ ਕਰਕੇ ਜਾਂਦੇ ਹਨ।
ਸਿੱਖ ਅਨੇਕ ਦੇਗ ਕੋ ਲਾਗੇ,
ਇੱਧਰ ਲੰਗਰਾਂ ਵਿੱਚ ਸਿੱਖ ਲੰਗਰ ਪਕਾਉਣ ਲੱਗੇ ਆ, ਦੇਗ ਦੀ ਤਿਆਰੀ ਕਰਨ।
ਕਰੇ ਪਾਕ ਸਿੱਧ ਉਰ ਅਨੁਰਾਗੇ,
ਬੜੇ ਪ੍ਰੇਮ ਨਾਲ ਲੰਗਰ ਦੀ ਸੇਵਾ ਕਰਦੇ ਨੇ ਸਿੱਖ, ਸ਼ਰਧਾ ਨਾਲ ਭਾਵਨਾ ਨਾਲ ਲੰਗਰ ਬਣਾਉਂਦੇ ਹਨ।
ਕੀਤਕ ਨੀਰ ਆਨ ਬੋ ਕਰਈ,
ਕਿਹੜੀ ਕਿਹੜੀ ਸੇਵਾ ਚੱਲ ਰਹੀ ਹੈ ਲੰਗਰ ਵਿੱਚ। ਮਾਂ ਕਵੀ ਜੀ ਬੜੀ ਬਰੀਕੀ ਨਾਲ ਦੱਸਦੇ ਵੀ ਸਾਡੀ ਸੁਰਤ ਇਉਂ ਪ੍ਰਤੀਤ ਹੋਵੇ ਵੀ ਅਸੀਂ ਉੱਥੇ ਹਾਜ਼ਰ ਹਾਂ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਵਰਤ ਰਿਹਾ। ਕਹਿੰਦੇ ਜੀ ਉੱਥੇ ਲੰਗਰ ਚ ਸੇਵਾ ਚੱਲ ਰਹੀ ਹੈ, ਸਿੱਖ ਸੇਵਾ ਕਰਦੇ ਨੇ, ਕਈ ਸਿੱਖ ਗਾਗਰਾਂ ਵਿੱਚ ਪਾਣੀ ਭਰ ਕੇ ਲਿਆਉਂਦੇ ਤੇ ਜਲ ਦੀ ਸੇਵਾ ਕਰ ਰਹੇ ਨੇ।
ਸੰਗਤ ਕੋ ਸੇਵੇ ਹਿਤ ਧਰਈ,
ਕੋਈ ਜਲ ਛਕਾਣ ਦੀ ਸੇਵਾ ਕਰ ਰਿਹਾ ਬੜੇ ਹਿਤ ਨਾਲ, ਬੜੇ ਪ੍ਰੇਮ ਨਾਲ।
ਮਹਾ ਕੁਲਾਲ ਮੇਲਾ ਹੋਆ,
ਕਹਿੰਦੇ ਬਹੁਤ ਵੱਡਾ ਭਾਰੀ ਇਕੱਠ ਹੋਇਆ ਸੰਗਤ ਦਾ, ਬੜਾ ਮੇਲਾ ਭਰਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ।
ਹਰਖਤ ਸੰਗਤ ਦੀਰਗ ਜੋਆ,
ਕਹਿੰਦੇ ਸੰਗਤਾਂ ਦਰਸ਼ਨ ਕਰਦੀਆਂ ਬੜੀਆਂ ਖੁਸ਼ ਹੁੰਦੀਆਂ, ਪਹਿਲੀ ਵਾਰ ਸੰਗਤ ਨੇ ਏਡਾ ਵੱਡਾ ਜੋੜ ਮੇਲਾ ਵੇਖਿਆ, ਦਰਸ਼ਨ ਕੀਤੇ ਨੇ।
ਕਰੇ ਪਰਸ ਪਰ ਪਾਉ ਵਿਸਾਲਾ,
ਹੁਣ ਸਿੱਖ ਜਿਹੜੇ ਦੂਰੋਂ ਦਰੇਡੇ ਆਏ ਆਪਸ ਵਿੱਚ ਮਿਲਦੇ, ਇੱਕ ਦੂਜੇ ਨਾਲ ਜਾਣ ਪਹਿਚਾਣ ਕਰਦੇ, ਸਾਂਝ ਪਾਉਂਦੇ ਤੇ ਇੱਕ ਦੂਜੇ ਬਾਰੇ ਪੁੱਛਦੇ ਵੀ ਕਿਹੜੇ ਦੇਸ਼ ਤੋਂ ਆਏ ਹੋ, ਕਿੱਥੇ ਰਹਿੰਦੇ, ਉੱਥੇ ਕਿਵੇਂ ਸਿੱਖੀ ਦਾ ਪ੍ਰਚਾਰ ਕਰਦੇ ਹੋ, ਏਦਾਂ ਆਪਸ ਵਿੱਚ ਗੁਰਮਤੇ ਕਰਦੇ, ਵਿਚਾਰਾਂ ਕਰਦੇ।
ਉਚਰੇ ਮਿਲ ਗੁਰ ਕੋ ਜਸ ਜਾਲਾ,
ਔਰ ਸਤਿਗੁਰਾਂ ਦਾ ਜਸ ਕਰਦੇ, ਜਦੋਂ ਇਕੱਠੇ ਹੋ ਕੇ ਬਹਿੰਦੇ ਸਿੱਖ ਗੁਰੂ ਸਾਹਿਬ ਜੀ ਦੀ ਵਡਿਆਈ ਕਰਦੇ, ਮਹਾਰਾਜ ਜੀ ਦਾ ਜਸ ਕਰਦੇ ਹਨ।
ਅਤ ਆਨੰਦ ਸੰਗਤ ਮੈਂ ਹੋਏ,
ਇਹਦਾ ਸੰਗਤ ਵਿੱਚ ਬੜਾ ਖੇੜਾ ਖਿੜਿਆ ਹੋਇਆ, ਬੜਾ ਹੀ ਆਨੰਦ ਵਰਤ ਰਿਹਾ।
ਸਖੀ ਮੇਲ ਕੋ ਲੈ ਸਭ ਕੋਏ,
ਕਹਿੰਦੇ ਜਿਤਨੇ ਸਿੱਖ ਨੇ ਸਭ ਆਪਸ ਵਿੱਚ ਮੇਲੇ ਵਿੱਚ ਮਿਲਦੇ ਹਨ।
ਕਿਤਕ ਸਮੋਂ ਬੀਤੀਓ ਜਬ ਜਾਣਿਓ,
ਇਸੇ ਤਰ੍ਹਾਂ ਜਦੋਂ ਕੁਝ ਸਮਾਂ ਬੀਤ ਗਿਆ, ਮੇਲਾ ਕਈ ਦਿਨ ਭਰਿਆ ਰਿਹਾ ਕਿਉਂਕਿ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ, ਕੋਈ ਦੋ ਦਿਨ ਰਹਿ ਕੇ ਚੱਲਿਆ ਜਾਂਦਾ, ਕੋਈ ਹਫ਼ਤਾ ਰਹਿੰਦੇ, ਕੋਈ 10 ਦਿਨ ਰਹਿੰਦੇ, ਕੋਈ 15 ਦਿਨ ਰਹਿੰਦੇ, ਭਾਵਨਾ ਹੁੰਦੀ ਸਿੱਖਾਂ ਦੀ। ਤੋ ਏਦਾਂ ਕਈ ਦਿਨ ਹੀ ਮੇਲਾ ਭਰਿਆ ਰਿਹਾ, ਜਦੋਂ ਕੁਝ ਦਿਨ ਬੀਤ ਗਏ,
ਕਿਤਕ ਸਮੋਂ ਬੀਤੀਓ ਜਬ ਜਾਣਿਓ,
ਜਦੋਂ ਕੁਝ ਦਿਨ ਬੀਤੇ,
ਸ੍ਰੀ ਸਤਿਗੁਰ ਕਿਰਪਾਲ ਬਖਾਨਿਓ,
ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ,
ਰਾਮਦਾਸ ਕੋ ਚਿਰਬੋ ਹੋਵਾ।
ਮਹਾਰਾਜ ਜੀ ਕਹਿਣ ਲੱਗੇ ਵੀ ਕਈ ਦਿਨ ਹੋ ਗਏ ਨੇ, ਸ੍ਰੀ ਰਾਮਦਾਸ ਜੀ ਨੀ ਆਏ ਸਾਡੇ ਕੋਲੇ, ਕਿਉਂਕਿ ਮੇਲੇ ਨੂੰ ਕਈ ਦਿਨ ਹੋ ਗਏ ਸਨ। ਤੇ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਕਈ ਦਿਨ ਦਿਸੇ ਹੀ ਨਹੀਂ, ਤੇ ਗੁਰੂ ਅਮਰਦਾਸ ਸਾਹਿਬ ਜੀ ਪੁੱਛਦੇ, ਕਹਿੰਦੇ ਜੀ ਗੁਰੂ ਰਾਮਦਾਸ ਜੀ ਕਈ ਦਿਨ ਹੋ ਗਏ ਨੇ ਵੀ ਉਹ ਆਏ ਨੀ ਸਾਡੇ ਕੋਲ।
ਕਹਾਂ ਗਏ ਉਹ ਹਮ ਨਿਕਟ ਨ ਜੋਆ,
ਉਹ ਕਿੱਥੇ ਚਲੇ ਗਏ, ਕਿੱਥੇ ਰੁੱਝ ਗਏ, ਸਾਡੇ ਕੋਲ ਅੱਗੇ ਹਰ ਵੇਲੇ ਖਲੋਤੇ ਰਹਿੰਦੇ ਸੀ। ਆ ਜਿਸ ਦਿਨ ਦਾ ਮੇਲਾ ਭਰਿਆ ਵਿਸਾਖੀ ਦਾ, ਉਸ ਦਿਨ ਤੋਂ ਨਜ਼ਰ ਨਹੀਂ ਆਏ, ਕਿੱਥੇ ਚਲੇ ਗਏ ਨੇ।
ਸੇਵਕ ਬੱਲੂ ਕਿਉਂ ਸੁਣਾਏ,
ਮਹਾਰਾਜ ਜੀ ਦੇ ਨਿਕਟਵਰਤੀ ਸੇਵਕ ਸਨ ਭਾਈ ਬੱਲੂ ਜੀ। ਭਾਈ ਬੱਲੂ ਜੀ ਬੋਲੇ, ਕਹਿਣ ਲੱਗੇ ਹੱਥ ਜੋੜ ਕੇ,
ਸੰਗਤ ਕੀ ਬੋ ਸੇਵਕ ਮਾਏ।
ਕਹਿਣ ਲੱਗੇ ਜੀ ਗੁਰੂ ਰਾਮਦਾਸ ਜੀ ਤਾਂ ਦਿਨ ਰਾਤ ਸੰਗਤ ਦੀ ਸੇਵਾ ਚ ਹੀ ਲੱਗੇ ਆ। ਜਿਹੜੀਆਂ ਸੰਗਤਾਂ ਮੇਲੇ ਚ ਆਈਆਂ ਨੇ, ਸਭ ਦੀ ਸੇਵਾ ਵਿੱਚ ਨਾ ਰਾਤ ਵੇਖਦੇ ਨੇ ਨਾ ਦਿਨੇ ਵੇਖਦੇ ਹੈ, ਉਹ ਤਾਂ ਦਿਨ ਰਾਤ ਉਹਨਾਂ ਦੀ ਸੰਭਾਲ ਚ ਉਹਨਾਂ ਦੀ ਸੇਵਾ ਚ ਹੀ ਲੱਗੇ ਹਨ।
ਦੀਗ ਤਿਆਰ ਕਰ ਦੇ ਆਹਾਰਾ,
ਲੰਗਰਾਂ ਚ ਲੱਗੇ ਨੇ, ਸਾਰਾ ਦਿਨ ਲੰਗਰ ਵਿੱਚ ਲੱਗ ਕੇ ਲੰਗਰ ਤਿਆਰ ਕਰਵਾ ਕੇ ਸੰਗਤ ਨੂੰ ਛਕਾਉਂਦੇ ਨੇ।
ਪੰਗਤ ਕੋ ਬਿਠਾਈ ਇੱਕ ਸਾਰਾ,
ਇੱਕ ਸਾਰ ਸਾਰੀ ਪੰਗਤ ਨੂੰ ਬਿਠਾਉਂਦੇ, ਹੱਥੀ ਲੰਗਰ ਵਰਤਾਉਂਦੇ ਨੇ।
ਸੀਤਲ ਜਲ ਕੋ ਭਰ ਭਰ ਲਿਆਵੇ,
ਕਦੇ ਪਾਣੀ ਦੀ ਗਾਗਰ ਧਰ ਕੇ ਸੀਸ ਤੇ ਜਲ ਦੀ ਭਰ ਕੇ ਲਿਆਉਂਦੇ।
ਬੂਝ ਬੂਝ ਸੰਗਤ ਕੋ ਪਿਆਵੇ,
ਸਾਰੀ ਸੰਗਤ ਨੂੰ ਪੁੱਛ ਪੁੱਛ ਕੇ ਸਭ ਨੂੰ ਜਲ ਛਕਾਉਂਦੇ, ਭਾਈ ਜਲ ਛਕਣਾ ਜਲ ਛਕਣਾ, ਜਿੱਥੇ ਜਿੱਥੇ ਸੰਗਤ ਦੇ ਪੜਾਅ ਨੇ ਉਹਨਾਂ ਦੇ ਪੜਾਵਾਂ ਤੇ ਜਾ ਕੇ ਪੁੱਛਦੇ, ਹਾਂ ਸੰਗਤ ਜੀ ਜਲ ਛਕੋਗੇ। ਏਦਾਂ ਸਾਰੀ ਸੰਗਤ ਨੂੰ ਜਲ ਛਕਾਣ ਦੀ ਸੇਵਾ ਕਰ ਰਹੇ ਨੇ।
ਛੁਦਾ ਪਿਪਾਸਾ ਸਭ ਕੀ ਹਰੇ,
ਜੇ ਕੋਈ ਕੜਾਕੇ ਚ ਭੁੱਖ ਚ ਉਹਨੂੰ ਕਹਿੰਦੇ ਪ੍ਰਸ਼ਾਦਾ ਛਕੋ, ਲੰਗਰ ਦੀ ਵਿਵਸਥਾ ਸਾਰੀ ਜ਼ਿੰਮੇਵਾਰੀ ਜਿਹੜੀ ਆ ਜਲ ਛਕਾਣ ਦੀ ਲੰਗਰ ਦੀ, ਉਹ ਗੁਰੂ ਰਾਮਦਾਸ ਸਾਹਿਬ ਜੀ ਆਪ ਕਰ ਰਹੇ ਨੇ, ਕਰਾ ਰਹੇ ਨੇ।
ਬਾਂਚਿਤ ਸਿੱਖਣ ਦੇ ਬੋ ਕਰੇ,
ਜੋ ਜੋ ਕਿਸੇ ਨੂੰ ਚਾਹੀਦਾ, ਕਿਸੇ ਨੂੰ ਰਸਤ ਬਸਤ ਚਾਹੀਦੀ ਹੈ, ਜਲ ਪਾਣੀ ਚਾਹੀਦਾ, ਕਿਸੇ ਨੂੰ ਕੋਈ ਵਸਤਰ ਚਾਹੀਦਾ, ਤਾਂ ਉਹ ਗੁਰੂ ਰਾਮਦਾਸ ਸਾਹਿਬ ਜੀ ਸਭ ਨੂੰ ਪਹੁੰਚਦਾ ਕਰ ਰਹੇ ਨੇ।
ਕਰ ਮੈਂ ਗਹੇ ਬੀਜ ਨਾ ਫੇਰ,
ਜਦੋਂ ਵੇਲ ਮਿਲਦੀ ਹੈ ਇਸ ਸੇਵਾ ਤੋਂ, ਤੇ ਇੰਨੀ ਸੇਵਾ ਕਰਦੇ ਵੀ ਹੱਥ ਚ ਪੱਖਾ ਫੜ ਲੈਂਦੇ ਗੁਰੂ ਰਾਮਦਾਸ ਜੀ, ਔਰ ਸਾਰੀ ਸੰਗਤ ਨੂੰ ਪੱਖਾ ਝੱਲਣ ਦੀ ਸੇਵਾ ਕਰਨ ਲੱਗ ਪੈਂਦੇ। ਜਿੰਨੀ ਸੰਗਤ ਆਈ ਹੋਈ ਸਭ ਨੂੰ ਪੱਖਾ ਝੱਲਦੇ ਹਨ।
ਵਾਯੂ ਕਰਤ ਊਸ਼ਨਾ ਬੋਹੇਰ,
ਔਰ ਕਹਿੰਦੇ ਕਿਉਂਕਿ ਵਿਸਾਖ ਦੀ ਸੰਕ੍ਰਾਂਤ ਨੂੰ ਅਕਸਰ ਸੁਭਾਵਕ ਦਿਨੇ ਦੁਪਹਿਰ ਦੇ ਸਮੇਂ ਗਰਮੀ ਹੋ ਜਾਂਦੀ ਹੈ, ਤੋ ਉਹਨਾਂ ਦਿਨਾਂ ਚ ਗਰਮੀ ਦੁਪਹਿਰ ਨੂੰ ਹੋ ਜਾਂਦੀ, ਇਸ ਕਰਕੇ ਗਰਮੀ ਹੋਣ ਕਰਕੇ ਪੱਖਾ ਝੱਲਦੇ ਕਿ ਸੰਗਤ ਨੂੰ ਗਰਮੀ ਨਾ ਲੱਗੇ।
ਸਭ ਸੰਗਤ ਕੋ ਖੁਸ਼ੀ ਕਰਨ ਤਾ,
ਜੇ ਸੰਗਤ ਰਾਤ ਨੂੰ ਸੌ ਜਾਂਦੀ ਤੇ ਫਿਰ ਵੀ ਉਹਨਾਂ ਦੀ ਸੇਵਾ ਟਹਿਲ ਚ ਹਾਜ਼ਰ ਰਹਿੰਦੇ, ਇੰਨੀ ਸੇਵਾ ਕਰ ਰਹੇ ਨੇ ਗੁਰੂ ਰਾਮਦਾਸ ਜੀ।
ਇਤੇ ਉਤ ਫਿਰ ਕੇ ਸੇਵ ਬੁਝੰਤਾ,
ਇਧਰ ਉਧਰ ਫਿਰ ਕੇ ਸਾਰੀ ਸੰਗਤ ਨੂੰ ਪੁੱਛਦੇ ਨੇ, ਕੋਈ ਸੇਵਾ ਤਾਂ ਨਹੀਂ ਹੈ ਸੰਗਤ ਜੀ, ਕੋਈ ਸਾਡੀ ਲਾਇਕ ਸੇਵਾ ਹੋਵੇ, ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੋਵੇ, ਏਦਾਂ ਸਾਰੀ ਸੰਗਤ ਨੂੰ ਪੁੱਛਦੇ ਨੇ।
ਚਾਹੇ ਜੋ ਦੇਹੇ ਆਹਾਰ ਕੇ ਪਾਣੀ,
ਕਿਸੇ ਨੂੰ ਭੋਜਨ ਚਾਹੀਦਾ ਤਾਂ ਭੋਜਨ ਦਿੰਦੇ ਨੇ, ਕਿਸੇ ਨੂੰ ਜਲ ਚਾਹੀਦਾ ਜਲ ਛਕਾਉਂਦੇ ਨੇ।
ਇਸ ਪ੍ਰਕਾਰ ਕੀ ਸੇਵਾ ਠਾਨੀ,
ਇਸ ਪ੍ਰਕਾਰ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਰ ਰਹੇ ਨੇ, ਉਹ ਦਿਨ ਰਾਤ ਸੇਵਾ ਚ ਲੱਗੇ ਨੇ, ਤਦੇ ਤੁਹਾਡੇ ਕੋਲ ਨਹੀਂ ਆਏ, ਕਈ ਦਿਨ ਹੋ ਗਏ, ਉਹ ਸੰਗਤ ਦੀ ਸੇਵਾ ਚ ਲੱਗੇ ਹੋਏ ਨੇ।
ਯਾਤੀ ਨੇ ਆਵਨ ਤਿਸ ਕੀਰਾ,
ਕਿਉਂਕਿ ਉਹ ਤਾਂ ਆਰਾਮ ਵੀ ਨੀ ਕਰਦੇ। ਅਸੀਂ ਤਾਂ ਕਈ ਦਿਨਾਂ ਤੋਂ ਉਹਨਾਂ ਨੂੰ ਸੁੱਤੇ ਪਿਆ ਵੀ ਨੀ ਤੇ ਵੇਖਿਆ, ਆਰਾਮ ਕਰਦਿਆਂ ਵੀ ਨੀ ਵੇਖਿਆ। ਉਹ ਤਾਂ ਦਿਨ ਰਾਤ ਸੰਗਤ ਦੀ ਸੇਵਾ ਵਿਚ ਹੀ ਮਗਨ ਹੋ ਰਹੇ ਨੇ।
ਰਿਓ ਰੁਕਿਓ ਜੈ ਕਾਜ ਵਡੇਰਾ,
ਜਿੱਥੇ ਵੱਡੇ ਕਾਰਜ ਨੇ ਉੱਥੇ ਉਹ ਸੇਵਾ ਕਰਦੇ ਹਨ।
ਸੁਣ ਸ਼੍ਰੀ ਸਤਿਗੁਰ ਅਮਰ ਪ੍ਰਸੰਨ,
ਜਦੋਂ ਸਤਿਗੁਰੂ ਜੀ ਨੇ ਸੁਣਿਆ ਤੇ ਗੁਰੂ ਅਮਰਦਾਸ ਸਾਹਿਬ ਬੜੇ ਪ੍ਰਸੰਨ ਹੋਏ।
ਕਹਿਓ ਕਿ ਰਾਮਦਾਸ ਐ ਤਨ,
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮੁਖੋਂ ਬੋਲੇ, ਕਹਿਣ ਲੱਗੇ ਸ਼੍ਰੀ ਰਾਮਦਾਸ ਜੀ ਧਨ ਹਨ, ਧਨ ਹਨ। ਤਦੇ ਭਾਈ ਸੱਤੇ ਤੇ ਬਲਵੰਡ ਨੇ ਲਿਖਿਆ, ਧਨ ਧਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰ ਜਣਹਾਰ, ਸਿੱਖਿਆ ਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨ ਪਾਰ ਵਾਰਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ, ਤੁਸੀਂ ਧੰਨ ਹੋ, ਧੰਨ ਹੋ। ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ ਗੁਰੂ ਰਾਮਦਾਸ ਜੀ ਧੰਨ ਹਨ। ਸੋਈ ਰਾਮਦਾਸ ਗੁਰ ਭਲ ਬਲ ਭਣ, ਮਿਲ ਸੰਗਤ ਧਨ ਧਨ ਕਰੋ। ਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਧਨ ਹੋ,
ਜਿਨ ਸੰਗਤ ਕੀ ਸੇਵਾ ਕਰੀ,
ਜਿਨ੍ਹਾਂ ਨੇ ਸਾਰੀ ਸੰਗਤ ਦੀ ਸੇਵਾ ਕੀਤੀ ਹੈ, ਟਹਿਲ ਕਮਾਈ ਹੈ,
ਅਮਰੇ ਹਿਤੇ ਮ ਪ੍ਰੀਤੀ ਤਰੀ,
ਸਾਡੇ ਵਾਸਤੇ ਕੀਤੀ ਹੈ ਇਹ ਸੇਵਾ ਉਹਨਾਂ ਨੇ, ਕਿ ਗੁਰੂ ਅਮਰਦਾਸ ਜੀ ਦੀ ਸੰਗਤ ਹੈ, ਇਸ ਭਾਵਨਾ ਨਾਲ ਸੇਵਾ ਕਰ ਰਹੇ ਨੇ ਇੰਨੀ ਪ੍ਰੀਤ ਨਾਲ।
ਦੁਰਲਭ ਪਦਾਰਥ ਹੋਏ ਨਾ ਕੋਈ,
ਕੋਈ ਪਦਾਰਥ ਐਸਾ ਦੁਰਲਭ ਨਹੀਂ ਜਿਹੜਾ ਨਾ ਮਿਲ ਸਕੇ।
ਨੌ ਨਿਧ ਸਿੱਧ ਪਾਏ ਹੈ ਸੋਏ,
ਮਹਾਰਾਜ ਜੀ ਕਹਿਣ ਲੱਗੇ ਉਹ ਸਭ ਕੁਝ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਿਲ ਗਿਆ। ਨੌ ਨਿਧਾਂ ਰਿੱਧਾਂ ਸਿੱਧਾਂ ਸਭ ਇਹਨਾਂ ਦੇ ਚਰਨਾਂ ਦੀਆਂ ਦਾਸੀਆਂ ਹੋ ਗਈਆਂ ਨੇ।
ਸਿੱਖ ਮੇਰੇ ਸੇਵੇ ਅਨੁਰਾਗ,
ਜਿਹੜੇ ਮਾਈ ਭਾਈ ਮੇਰੇ ਸਿੱਖਾਂ ਦੀ ਸੇਵਾ ਕਰਦੇ ਨੇ ਪ੍ਰੇਮ ਨਾਲ, ਮੇਰੇ ਸਿੱਖਾਂ ਨੂੰ ਜਿਹੜੇ ਅਨੁਰਾਗ ਨਾਲ ਸੇਵਦੇ ਨੇ।
ਅਪਰ ਨਾ ਇਸ ਤੇ ਕੋ ਵੱਡ ਭਾਗ,
ਕਹਿੰਦੇ ਭਾਈ ਉਹਦੇ ਸਭ ਤੋਂ ਵੱਡੇ ਭਾਗ ਨੇ ਜਿਹੜੇ ਗੁਰਸਿੱਖਾਂ ਦੀ ਸੇਵਾ ਕਰਦੇ ਹੈ, ਉਹਦੇ ਤੋਂ ਵੱਡੇ ਭਾਗ ਹੋਰ ਕਿਸੇ ਦੇ ਨਹੀਂ।
ਜਗ ਮੈਂ ਬੰਸ ਵਿਸਾਲ ਜੋ ਇਸ ਕੋ,
ਕਹਿੰਦੇ ਗੁਰੂ ਰਾਮਦਾਸ ਜੀ ਦੇ ਭਾਗ ਸਭ ਤੋਂ ਵੱਡੇ ਨੇ, ਇਹਨਾਂ ਦਾ ਬੰਸ ਇਸ ਪੂਰੇ ਸੰਸਾਰ ਵਿੱਚ ਬੜਾ ਵਧੇਗਾ, ਸਾਰੇ ਸੰਸਾਰ ਵਿੱਚ ਇਹਦਾ ਬੰਸ ਪੂਜਿਆ ਜਾਵੇਗਾ।
ਪੂਜ ਮਾਨ ਹੋਵੇ ਚੌ ਦਿਸ਼ ਕੋ,
ਚਾਰਾਂ ਦਿਸ਼ਾਵਾਂ ਚ ਇਹਦੇ ਬੰਸ ਦੀ ਪੂਜਾ ਹੋਵੇਗੀ, ਚੌਥੇ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਸੋਢੀਆਂ ਦੀ ਗੁਰਤਾ ਗੱਦੀ ਰਹੀ ਹੈ। ਆਖਿਆ ਸੋਢ ਬੰਸ ਦੀ ਇਹਨਾਂ ਦੀ ਪੂਜਾ ਚੌ ਦਿਸ਼ਾਵਾਂ ਵਿੱਚ ਹੋਵੇਗੀ।
ਜੋ ਨਰ ਮਮ ਸੰਗਤ ਕੋ ਸੇਵੇ,
ਜਿਹੜੇ ਨਰ ਮੇਰੀਆਂ ਸੰਗਤਾਂ ਦੀ ਸੇਵਾ ਕਰਦੇ ਹਨ,
ਹਲਤ ਪਲਤ ਮੈਂ ਸ਼ੁਭ ਫਲ ਲੇਵੇ,
ਉਹਨਾਂ ਨੂੰ ਲੋਕ ਪਰਲੋਕ ਦੋਹਾਂ ਜਹਾਨਾਂ ਚ ਸ਼ੁਭ ਫਲ ਦੀ ਪ੍ਰਾਪਤੀ ਹੁੰਦੀ ਹੈ।
ਮੋਰ ਮਹਾਤਮ ਜੇਤਕ ਅਹੇ,
ਮੇਰਾ ਜਿੰਨਾ ਮਹਾਤਮ ਹੈ ਨਾ ਮੇਰੀ ਸੇਵਾ ਦਾ, ਗੁਰੂ ਅਮਰਦਾਸ ਸਾਹਿਬ ਕਹਿੰਦੇ ਮੇਰੀ ਸੇਵਾ ਇਸ ਸਰੀਰ ਦੀ ਸੇਵਾ ਕਰਨ ਦਾ ਜਿੰਨਾ ਪੁੰਨ ਹੈ।
ਰਾਮਦਾਸ ਜਾਣੇ ਫਲ ਲਹੇ,
ਕਹਿੰਦੇ ਉਹ ਇਹ ਜਾਣਨ ਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਕਰੋ, ਮੇਰੀ ਸੇਵਾ ਦਾ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਏਗਾ ਜਿਹੜੇ ਗੁਰੂ ਰਾਮਦਾਸ ਜੀ ਨੂੰ ਸੇਵਣਗੇ। ਹਾਂਜੀ,
ਦੋਏ ਲੋਕਨ ਮੈਂ ਜੋ ਪਦ ਉੱਚੇ,
ਦੋਹਾਂ ਜਹਾਨਾਂ ਚ ਜਿਹੜੀਆਂ ਉੱਚੀਆਂ ਪਦਵੀਆਂ ਹਨ,
ਰਾਮਦਾਸ ਤੇ ਜਾਏ ਪਹੁੰਚੇ,
ਗੁਰੂ ਰਾਮਦਾਸ ਜੀ ਉੱਥੇ ਜਾ ਪਹੁੰਚੇ ਹਨ। ਦੋਹਾਂ ਜਹਾਨਾਂ ਦੀ ਜਿਹੜੀ ਸਭ ਤੋਂ ਉੱਚੀ ਪਦਵੀ ਹੈ, ਉਸ ਪਦਵੀ ਤੇ ਜਾ ਪਹੁੰਚੇ ਨੇ ਗੁਰੂ ਰਾਮਦਾਸ ਜੀ।
ਜਗ ਮੈਂ ਪ੍ਰਗਟ ਪ੍ਰਕਾਸ਼ ਕਰੇਂਗੇ,
ਆਪਣਾ ਪ੍ਰਕਾਸ਼ ਸਾਰੇ ਜਗਤ ਵਿੱਚ ਪ੍ਰਗਟ ਕਰਨਗੇ।
ਇਸ ਪਿੱਛੇ ਸਿੱਖ ਬ੍ਰਿੰਦ ਤਰੇਂਗੇ,
ਇਹਨਾਂ ਦੇ ਚਰਨਾਂ ਪਿੱਛੇ ਇੱਕ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਨਹੀਂ, ਅਣਗਿਣਤ ਲੋਕ ਤਰਨਗੇ ਜਿਹੜੇ ਇਹਨਾਂ ਦੇ ਚਰਨਾਂ ਦੀ ਸ਼ਰਨ ਆਉਣਗੇ।
ਸਤ ਸ੍ਰੀ ਅਕਾਲ।
ਇਹਨਾਂ ਦੇ ਪਿੱਛੇ ਬ੍ਰਿੰਦ ਅਨੇਕਾਂ ਹੀ ਸਿੱਖ ਤਰਨਗੇ।
ਇਤਿਆਦਿਕ ਬੋ ਜਸ ਕੋ ਕਹਿਓ।
ਏਦਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਸੋਭਾ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੀ।
ਇਹ ਲਾਇਕ ਸਤ ਗੁਰ ਨੇ ਲਹਿਓ।
ਮਹਾਰਾਜ ਜੀ ਆਖਿਆ ਇਹੀ ਲਾਇਕ ਹਨ ਉਸ ਵਡਿਆਈ ਦੇ, ਜਾਣਦੇ ਨੇ ਕਿ ਤੁਰ ਦਰਗਾਹ ਤੋਂ ਹੀ ਫੈਸਲਾ ਹੈ ਨਿਰੰਕਾਰ ਦਾ ਕਿ ਗੁਰੂ ਨਾਨਕ ਦੀ ਗੱਦੀ ਦੇ ਚੌਥੇ ਮਾਲਕ ਹੀ ਹੋਣਗੇ। ਇਹ ਗੁਰੂ ਅਮਰਦਾਸ ਸਾਹਿਬ ਜੀ ਜਾਣਦੇ ਹਨ।
ਬਹੁਤ ਸੰਗਤਾਂ ਭਈ ਇਕੱਤਰ।
ਏਦਾਂ ਗੁਰੂ ਖਾਲਸਾ ਜੀ ਵਿਸਾਖੀ ਦਾ ਪੁਰਬ ਮਨਾਉਣ ਲਈ ਗੋਇੰਦਵਾਲ ਸਾਹਿਬ ਵਿਖੇ ਬੇਅੰਤ ਸੰਗਤਾਂ ਇਕੱਤਰ ਹੋਈਆਂ।
ਗੁਰ ਭਾਈ ਪ੍ਰੇਮੀ ਭਏ ਮਿੱਤਰ।
ਸਭ ਗੁਰ ਭਾਈ ਆਪਸ ਚ ਪ੍ਰੇਮੀ ਹੋ ਕੇ ਮਿੱਤਰ ਹੋ ਗਏ। ਗੁਰ ਭਾਈ ਆ ਨਾ ਆਪਾਂ ਸਾਰੇ ਇੱਕੋ ਗੁਰੂ ਦੇ ਸੇਵਕ ਹਾਂ। ਇਹ ਗੁਰ ਭਾਈ ਦਾ ਨਾਤਾ ਬੜਾ ਡੂੰਘਾ ਨਾਤਾ ਹੈ। ਸਕੇ ਮਾਂ ਬਾਪ ਦੇ ਜਣੇ ਭਾਈਆਂ ਤੋਂ ਵੀ ਨੇੜੇ ਦਾ ਭਾਈ ਦਾ ਨਾਤਾ ਹੈ ਗੁਰ ਭਾਈ ਦਾ। ਮਹਾਰਾਜ ਜੀ ਕਹਿਣ ਲੱਗੇ ਮਾਂ ਕਵੀ ਜੀ ਇੱਥੇ ਕਿ ਸਭ ਗੁਰ ਭਾਈ ਆਪਸ ਵਿੱਚ ਮਿਲਦੇ ਪ੍ਰੇਮ ਭਏ ਮਿੱਤਰ, ਪ੍ਰੇਮ ਹੋ ਗਿਆ ਇੱਕ ਦੂਜੇ ਨਾਲ, ਮਿੱਤਰ ਬਣ ਗਏ।
ਗੁਰ ਸਮ ਸਿੱਖ ਕੋ ਸਿੱਖ ਮਿਲ ਸੇਵੇਂ।
ਸਿੱਖ ਇੱਕ ਦੂਜੇ ਦਾ ਇਉਂ ਸਤਿਕਾਰ ਕਰਦੇ ਵੀ ਇਹ ਗੁਰੂ ਕਾ ਪਿਆਰਾ ਹੈ। ਕਈ ਸਿੱਖਾਂ ਦੀ ਇਉਂ ਭਾਵਨਾ ਕਿ ਸਿੱਖ ਤੇ ਗੁਰੂ ਚ ਕੋਈ ਭੇਦ ਨਹੀਂ ਹੁੰਦਾ, ਇਹ ਸਿੱਖ ਵੀ ਗੁਰੂ ਸਾਹਿਬ ਦਾ ਸਰੂਪ ਨੇ, ਇਉਂ ਜਾਣ ਕੇ ਸੇਵਾ ਕਰਦੇ।
ਚਰਨ ਧੋਏ ਚਰਨਾਮ੍ਰਿਤ ਲੇਵੇਂ।
ਸਿੱਖਾਂ ਦੇ ਚਰਨ ਧੋਂਦੇ, ਚਰਨ ਧੋ ਕੇ ਚਰਨਾਮ੍ਰਿਤ ਲੈਂਦੇ।
ਸਗਲ ਨਗਰ ਕੀਰਤਨ ਧੁਨ ਹੋਏ।
ਸਾਰੇ ਨਗਰ ਵਿੱਚ ਕੀਰਤਨ ਦੀ ਧੁਨੀ ਦਾ ਆਲਾਪ ਹੁੰਦਾ। ਗੋਇੰਦਵਾਲ ਸਾਹਿਬ ਦੂਰ ਦੂਰ ਤੱਕ ਦੀਵਾਨ ਸਜੇ ਹਨ।
ਵਾਹਿਗੁਰੂ ਸਿਮਰੇ ਸਭ ਕੋਏ।
ਗੋਇੰਦਵਾਲ ਸਾਹਿਬ ਚ ਆਏ ਹੋਏ ਮੇਲੇ ਚ ਜਿਤਨੀ ਸੰਗਤ ਹੈ ਸਭ ਆਪਣੀ ਰਸਨਾ ਗੁਰੂ ਵਾਹਿਗੁਰੂ ਆਪ ਜਪ ਰਹੀ ਹੈ।
ਇਸ ਦਿਨ ਤੇ ਮੇਲੇ ਕੀ ਰੀਤ।
ਇਉਂ ਗੁਰੂ ਖਾਲਸਾ ਜੀ ਵਿਸਾਖ ਪੁਰਬ ਦਾ ਦਿਨ ਮਨਾਉਣ ਦੀ ਮਰਜ਼ਾਦਾ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਦਿਨ ਤੋਂ ਆਰੰਭ ਕੀਤੀ।
ਕਰੀ ਬਿਦਤ ਗੁਰ ਹੋਏ ਅਬ ਨੀਤ।
ਸਾਰੇ ਜਗਤ ਦੇ ਵਿੱਚ ਬਿਦਤ ਕਰ ਦਿੱਤੀ ਵੀ ਇਹ ਪੁਰਬ ਹੁਣ ਹਰ ਸਾਲ ਹੀ ਮਨਾਇਆ ਜਾਏਗਾ। ਹਰ ਵਰੇ ਸੰਗਤ ਵਿਸਾਖੀ ਦੇ ਪੁਰਬ ਨੂੰ ਆ ਕੇ ਗੁਰੂ ਘਰ ਵਿਖੇ ਇਹ ਜੋੜ ਮੇਲਾ ਮਨਾਵੇ। ਇਹ ਹੁਕਮਨਾਮ ਗੁਰੂ ਜੀ ਨੇ ਜਾਰੀ ਕਰ ਦਿੱਤੇ।
ਇੱਕ ਪ੍ਰਭਾਉ ਸਤਿਗੁਰ ਵਡਿਆਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਪ੍ਰਭਾਵ ਵੇਖ ਕੇ
ਨਿੰਦਕ ਦੁਸ਼ਟ ਮਹਾ ਦੁੱਖ ਪਾਈ।
ਜਿਹੜੇ ਨਿੰਦਕ ਨੇ ਗੁਰੂ ਘਰ ਦੇ ਦੁਖੀ ਦੁਸ਼ਟ ਮਲੇਛ ਉਹ ਬੜੇ ਦੁਖੀ ਹੋਏ। ਇਹ ਕਿਵੇਂ ਹੋ ਸਕਦਾ ਵੀ ਸੂਰਜ ਚੜ੍ਹੇ ਤੇ ਸਾਰੇ ਖੁਸ਼ ਹੋਣ, ਉੱਲੂ ਤੇ ਚਮਗਿੱਦੜਾਂ ਨੂੰ ਕਿੱਥੇ ਖੁਸ਼ੀ ਹੁੰਦੀ ਸੂਰਜ ਨੂੰ ਵੇਖ ਕੇ। ਗੁਰੂ ਘਰ ਦਾ ਪ੍ਰਭਾਵ ਵੇਖ ਕੇ, ਵਡਿਆਈ ਵੇਖ ਕੇ ਜਿਹੜੇ ਨਿੰਦਕ ਸੀ ਉਹਨਾਂ ਨੂੰ ਕਿੱਥੇ ਸੁੱਖ ਪੈਂਦਾ। ਉਹਨਾਂ ਨੂੰ ਤਾਂ ਸਤਿਗੁਰਾਂ ਦੇ ਘਰ ਦਾ ਪ੍ਰਤਾਪ ਇਹਨਾਂ ਅੱਖਾਂ ਨਾਲ ਵੇਖ ਕੇ ਪਾਉਂਦਾ ਨਹੀਂ ਹੈ, ਚੰਗਾ ਨਹੀਂ ਲੱਗਦਾ ਉਹਨਾਂ ਨੂੰ ਗੁਰੂ ਘਰ ਦੀ ਵਡਿਆਈ। ਉਹ ਜਿਹੜੇ ਨਿੰਦਕ ਹਨ
ਮੇਲਾ ਵਿਚਰੇ ਪੁਰ ਪੁਰ ਗਏ।
ਉਹ ਬੜੇ ਦੁਖੀ ਹੁੰਦੇ ਕਿ ਬੜੀ ਹੋ ਰਹੀ ਆ ਗੁਰੂ ਅਮਰਦਾਸ ਜੀ ਦੇ ਘਰ ਦੀ, ਬੜਾ ਪ੍ਰਭਾਵ ਇਹਨਾਂ ਦਾ ਚਾਰੇ ਪਾਸੇ ਫੈਲ ਰਿਹਾ। ਇਧਰ ਸੰਗਤਾਂ ਵਿਦਾ ਹੋ ਕੇ ਮੇਲੇ ਤੋਂ ਜਾਣ ਲੱਗੀਆਂ।
ਗੁਰ ਬਿਰਤਾ ਸੁਨਾਵਤ ਪਏ।
ਜਿੱਥੇ ਜਾਂਦੇ ਉਹ ਸਿੱਖ ਗੁਰੂ ਸਾਹਿਬ ਦੀ ਕਥਾ ਕਰਦੇ, ਗੁਰੂ ਅਮਰਦਾਸ ਸਾਹਿਬ ਦਾ ਬਿਰਤਾਂਤ ਦੱਸਦੇ, ਗੋਇੰਦਵਾਲ ਸਾਹਿਬ ਦੀਆਂ ਸੰਗਤਾਂ ਦੇ ਜੋੜ ਮੇਲੇ ਦੀ ਬਾਬਤ ਵਿਥਿਆ ਤੇ ਕਥਾ ਸੁਣਾਉਂਦੇ।
ਪੰਥ ਨਵੀਨ ਪ੍ਰਕਾਸ਼ਨ ਕਰਿਓ।
ਲੋਕਾਂ ਵਿੱਚ ਗੱਲਾਂ ਹੋ ਰਹੀਆਂ, ਕਹਿੰਦੇ ਨਵੀਨ ਪੰਥ ਚਲਾਇਆ ਹੈ ਇਹਨਾਂ ਨੇ, ਇਹ ਨਵਾਂ ਚੱਲਿਆ ਹੈ।
ਭੇਦ ਬਰਨ ਜਾਤੀ ਪਰ ਹਰਿਓ।
ਕਹਿੰਦੇ ਇਹਨਾਂ ਨੇ ਇਹੋ ਜਿਹਾ ਨਵਾਂ ਪੰਥ ਚਲਾ ਦਿੱਤਾ ਵੀ ਜਾਤੀ ਦਾ ਵਰਨ ਦਾ ਕੋਈ ਭੇਦ ਮੰਨਦੇ ਹੀ ਨਹੀਂ, ਕਿਸੇ ਜਾਤੀ ਦਾ ਕਿਸੇ ਵਰਨ ਦਾ ਕੋਈ ਭੇਦ ਨਹੀਂ ਮੰਨਦੇ।
ਚਤੁਰ ਵਰਨ ਇੱਕ ਦੇਗ ਆਹਾਰਾ।
ਚਾਰਾਂ ਵਰਨਾਂ ਦੇ ਲੋਕਾਂ ਨੂੰ, ਸਰਬ ਜਾਤੀਆਂ ਦੇ ਲੋਕਾਂ ਨੂੰ ਇੱਕੋ ਪੰਗਤ ਚ ਬਿਠਾ ਕੇ ਭੋਜਨ ਛਕਾਉਂਦੇ ਨੇ।
ਇੱਕ ਸਮ ਸੇਵੇਂ ਤਰ ਉਰ ਪਿਆਰਾ,
ਇੱਕ ਸਮਾਨ ਹੀ ਸਭ ਦੀ ਸੇਵਾ ਹੁੰਦੀ, ਕੀ ਬ੍ਰਾਹਮਣ ਤੇ ਕੀ ਸ਼ੂਦਰ, ਸਭ ਨੂੰ ਬਰਾਬਰ ਸਤਿਕਾਰ ਦਿੰਦੇ ਹਨ।
ਚਰਨਾ ਅੰਮ੍ਰਿਤ ਕੋ ਦੇ ਸਿੱਖ ਕਰੇ,
ਆਪਣਾ ਚਰਨਾ ਅੰਮ੍ਰਿਤ ਦੇ ਕੇ ਸਭ ਨੂੰ ਆਪਣਾ ਸਿੱਖ ਬਣਾ ਰਹੇ ਨੇ। ਕੋਈ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦਰ ਹੋਵੇ ਤੇ ਚਾਹੇ ਵੈਸ਼ ਹੋਵੇ,
ਵਾਹਿਗੁਰੂ ਸਿਮਰੇ ਹਿਤ ਤਰੇ,
ਔਰ ਵਾਹਿਗੁਰੂ 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 ਜਪਦੇ ਨੇ ਹਿਤ ਨਾਲ।
ਸੁਨ ਖੱਤਰੀ ਦਿਜ ਗਨ ਅਗਿਆਨੀ,
ਜਿਹੜੇ ਅਗਿਆਨੀ ਬਾਹਮਣ ਸਨ, ਕੁਝ ਉਹਨਾਂ ਨਾਲ ਖੱਤਰੀ ਮਿਲੇ ਹੋਏ,
ਪਰਮ ਅਭਗਤ ਜਾਤ ਅਭਿਮਾਨੀ,
ਜਿਹਨਾਂ ਅੰਦਰ ਭਗਤੀ ਨਹੀਂ, ਜਿਹਨਾਂ ਨੂੰ ਜਾਤੀ ਦਾ ਅਭਿਮਾਨ। ਅਸੀਂ ਹੁੰਦੇ ਹਾਂ, ਅਸੀਂ ਖੱਤਰੀ ਹੁੰਦੇ ਹਾਂ, ਸਾਡੀ ਤਾਂ ਇਹ ਮਰਿਆਦਾ ਹੀ ਨਹੀਂ ਜਿਹੜੀ ਇਹਨਾਂ ਨੇ ਚਲਾ ਦਿੱਤੀ ਹੈ ਨਵੀਂ। ਇਹ ਸਾਡੇ ਖੱਤਰੀਆਂ ਬਾਹਮਣਾਂ ਨੂੰ ਵੀ ਸ਼ੂਦਰਾਂ ਨਾਲ ਬਿਠਾ ਕੇ ਰੋਟੀ ਖਵਾਈ ਜਾਂਦੇ ਹੈ, ਔਰ ਆਪਣੇ ਚਰਨ ਧੋ ਕੇ ਸਭ ਨੂੰ ਚਰਨਾਮ੍ਰਿਤ ਪਿਲਾਈ ਜਾਂਦੇ ਹਨ। ਏਦਾਂ ਜਿਹੜੇ ਕੁਝ ਕੁ ਖੱਤਰੀ ਤੇ ਬ੍ਰਾਹਮਣ, ਜਿਹੜੇ ਅਗਿਆਨੀ ਸੀ ਗਿਆਨ ਵਿਹੂਣੇ,
ਜਰਨ ਨਾ ਗੁਰ ਕੀ ਸਿਫਤ ਉਦਾਰਾ,
ਜਿਹੜੇ ਸਤਿਗੁਰਾਂ ਦੀ ਵਡਿਆਈ ਨਹੀਂ ਸੀ ਜਰ ਸਕਦੇ, ਜਿਹਨਾਂ ਨੂੰ ਗੁਰੂ ਘਰ ਦਾ ਪ੍ਰਤਾਪ ਜਰਿਆ ਨਹੀਂ ਸੀ, ਜਿਹਨਾਂ ਕੋਲੋਂ ਜਾਂਦਾ,
ਕਹੇ ਸੁਪ ਕਿਆ ਪਰ ਪੰਚ ਪਸਾਰਾ,
ਉਹ ਗੱਲਾਂ ਕਰਦੇ ਕਹਿੰਦੇ ਵੇਖੋ ਇਹਨਾਂ ਨੇ ਕੀ ਪਰਪੰਚ ਬਣਾਇਆ ਹੋਇਆ। ਪਰਪੰਚ ਕਹਿੰਦੇ ਨੇ ਠੱਗੀ ਦਾ ਮਾਹੌਲ, ਕਹਿੰਦੇ ਵੇਖੋ ਇਹਨਾਂ ਨੇ ਕਿੱਦਾਂ ਦੀ ਠੱਗੀ ਚਲਾਈ ਹੋਈ ਹੈ।
ਇੱਕ ਦਿਨ ਮਿਲ ਸਭ ਮਸਲਤ ਕਰੀ,
ਇਹ ਕੁਝ ਕੁ ਵਿਦਿਆਹੀਣ ਅਗਿਆਨੀ ਲੋਕ, ਖੱਤਰੀ ਤੇ ਬ੍ਰਾਹਮਣ, ਇਹ ਇਕੱਠੇ ਹੋਏ,
ਇਹ ਤੋ ਰੀਤ ਬੁਰੀ ਜਗ ਪਰੀ,
ਇਕੱਠੇ ਹੋ ਕੇ ਕਹਿੰਦੇ ਤਾਂ ਸਾਡੀ ਮਰਿਆਦਾ ਹੀ ਖਤਮ ਕਰੀ ਜਾਂਦੇ, ਸਾਡੀ ਜਿਹੜੀ ਪਹਿਲਾਂ ਮਰਿਆਦਾ ਚੱਲਦੀ ਆਉਂਦੀ ਉਹਨੂੰ ਇਹ ਭੰਗ ਕਰੀ ਜਾਂਦੇ ਹਨ।
ਅਬ ਦਿਜ ਕੋ ਨੈ ਮਾਨੈ ਕੋਏ,
ਅੱਜ ਤੋਂ ਬਾਅਦ ਸਾਡੀ ਬ੍ਰਾਹਮਣਾਂ ਦੀ ਤਾਂ ਪੂਜਾ ਹੀ ਨਹੀਂ ਹੋਣੀ ਇੱਥੇ, ਸਾਨੂੰ ਬ੍ਰਾਹਮਣਾਂ ਨੂੰ ਤਾਂ ਪੁੱਛਣਾ ਹੀ ਨਹੀਂ ਕਿਸੇ ਨੇ, ਸਾਡਾ ਤੋਰੀ ਫੁਲਕਾ ਕਿਵੇਂ ਚੱਲੇਗਾ, ਨਾ ਕੋਈ ਆ ਕੇ ਸਾਡੇ ਕੋਲੋਂ ਕੁੰਡਲੀ ਪੜਾਉਂਦਾ, ਨਾ ਕੋਈ ਆ ਕੇ ਲਗਨ ਗਣਾਉਂਦਾ, ਨਾ ਕੋਈ ਆ ਕੇ ਸਾਡੇ ਕੋਲੋਂ ਥਿਤਵਾਰ ਪੁੱਛਦਾ, ਇਹ ਸਾਰੇ ਉਧਰ ਜਾਈ ਜਾਂਦੇ, ਸਾਡਾ ਕੀ ਬਣੂ। ਏਦਾਂ ਉਹਨਾਂ ਬਾਹਮਣਾਂ ਨੂੰ ਚਿੰਤਾ ਤੇ ਫਿਕਰ ਪੈ ਗਿਆ।
ਖੱਤਰੀ ਧਰਮ ਨਸ਼ਟ ਸਭ ਹੋਏ,
ਵੇਖੋ ਖੱਤਰੀਆਂ ਦਾ ਏਡਾ ਉੱਚਾ ਧਰਮ, ਉਹਨਾਂ ਨੂੰ ਵੀ ਸ਼ੂਦਰਾਂ ਨਾਲ ਬਿਠਾ ਕੇ ਰੋਟੀ ਖਵਾਈ ਜਾਂਦੀ, ਏਦਾਂ ਤਾਂ ਇਹ ਸ਼ੰਕਰ ਵਰਣ ਹੀ ਬਣਾਈ ਜਾਂਦੇ ਹਨ।
ਚਤੁਰ ਵਰਨ ਕੋ ਇੱਕ ਮਤ ਕਰਿਓ,
ਚਾਰਾਂ ਵਰਣਾਂ ਦਾ ਇੱਕੋ ਹੀ ਪੰਥ ਬਣਾ ਦਿੱਤਾ।
ਭ੍ਰਿਸ਼ਟ ਹੋਏ ਜਗ ਧਰਮ ਪਰ ਹਰਿਓ,
ਲੋਕ ਭ੍ਰਸ਼ਟ ਕਰ ਦਿੱਤੇ ਨੇ, ਲੋਕਾਂ ਦਾ ਧਰਮ ਦੂਰ ਕਰ ਦਿੱਤਾ ਇਹਨਾਂ ਨੇ।
ਇੱਕ ਥਲ ਭੋਜਨ ਸਭ ਕੋ ਖਾਈ,
ਸਭ ਨੂੰ ਇੱਕੋ ਥਾਂ ਤੇ ਬਿਠਾ ਕੇ ਭੋਜਨ ਖਵਾਉਂਦੇ ਨੇ।
ਸ਼ੰਕਰ ਵਰਨ ਪ੍ਰਜਾ ਅਬ ਪਈ,
ਕਹਿੰਦੇ ਸਾਰੀ ਪ੍ਰਜਾ ਸ਼ੰਕਰ ਵਰਨ ਹੋ ਗਈ। ਸ਼ੰਕਰ ਵਰਣ ਦਾ ਉਹ ਤਲਬ ਵੀ ਸਭ ਮਿਲ ਗਿਲ ਗਏ, ਕੋਈ ਵਖਰੇਵਾ ਇਹਨਾਂ ਨੇ ਰਹਿਣ ਹੀ ਨਹੀਂ ਦਿੱਤਾ, ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਦਾ।
ਦੇਵ ਪਿਤਰ ਕੀ ਮਨਤਾ ਛੋਰੀ,
ਕਹਿੰਦੇ ਨਾ ਹੁਣ ਕੋਈ ਦੇਵ ਪੁੱਤਰ ਦੀ ਪੂਜਾ ਕਰਦਾ, ਪਿਤਰਾਂ ਨੂੰ ਮਨਾਉਂਦਾ, ਨਾ ਕੋਈ ਆ ਕੇ ਸਾਨੂੰ ਕਹਿੰਦਾ ਵੀ ਪਿੰਡ ਭਰ ਦਿਓ, ਵੀ ਸਾਡਾ ਘਰ ਮੁੱਕ ਗਿਆ। ਬਾਹਮਣਾਂ ਨੂੰ ਇਸ ਗੱਲ ਦੀ ਚਿੰਤਾ ਹੈ।
ਸਭ ਮਰਿਆਦ ਜਗਤ ਕੀ ਤੋਰੀ,
ਇਹਨਾਂ ਨੇ ਸਾਰੀ ਮਰਿਆਦਾ ਜਿਹੜੀ ਪਹਿਲਾਂ ਚੱਲਦੀ ਆਉਂਦੀ ਸੀ ਸਾਡੀ, ਉਹ ਮਰਿਆਦ ਇਹਨਾਂ ਨੇ ਬਿਲਕੁਲ ਹੀ ਤੋੜ ਕੇ ਖਤਮ ਕਰ ਦਿੱਤੀ ਹੈ।
ਅਬ ਉਪਾਏ ਇੱਕ ਕਰਨ ਪੁਕਾਰ,
ਕਹਿੰਦੇ ਹੁਣ ਹੋਰ ਤਾਂ ਕੋਈ ਰਾਹ ਨਹੀਂ ਦਿਸਦਾ, ਵੀ ਚੋ ਬਾਦਸ਼ਾਹ ਕੋਲ ਚੱਲ ਕੇ ਪੁਕਾਰ ਕਰੀਏ ਇਹਨਾਂ ਦੇ ਖਿਲਾਫ। ਹਿੰਦੁਸਤਾਨ ਦਾ ਬਾਦਸ਼ਾਹ ਉਦੋਂ ਅਕਬਰ, ਕਹਿੰਦੇ ਆਪਾਂ ਚੱਲ ਕੇ ਬਾਦਸ਼ਾਹ ਕੋਲ ਪੁਕਾਰ ਕਰੀਏ।
ਵਰਜੇ ਪਾਤਸ਼ਾਹ ਇਸ ਟਾਰ,
ਬਾਦਸ਼ਾਹ ਨੂੰ ਜਾ ਕੇ ਪੁਕਾਰ ਕਰੀਏ, ਹੁਣ ਉਹੀ ਵਰਜੇਗਾ ਇਹਨਾਂ ਨੂੰ, ਉਹੀ ਰੋਕੇਗਾ, ਉਹੀ ਕਾਬੂ ਕਰੇਗਾ।
ਇਮ ਮਸਲਤ ਕਰ ਇਕੱਠੇ ਹੋਏ ਕੇ,
ਏਦਾਂ ਇਹ ਮੂਰਖਾਂ ਦਾ ਟੋਲਾ ਕੁਝ ਕੁ ਇਕੱਠਾ ਹੋਇਆ।
ਦਿਜ ਖੱਤਰੀ ਮੁਖ ਅਤ ਦੁੱਖ ਪੈ ਕੇ,
ਇਹਨਾਂ ਚ ਕੁਝ ਬ੍ਰਾਹਮਣ ਨੇ ਤੇ ਕੁਝ ਖੱਤਰੀ ਨੇ।
ਲਾਪੁਰ ਗਏ ਫਿਰਾਦੀ ਸਾਰੇ,
ਲਾਹੌਰ ਸ਼ਹਿਰ ਆਏ, ਬਾਦਸ਼ਾਹ ਅਕਬਰ ਆਇਆ ਹੋਇਆ ਸੀ ਉਨੀ ਦਿਨੀ ਉੱਥੇ, ਬਾਦਸ਼ਾਹ ਕੋਲ ਪੁਕਾਰ ਕਰਨ ਵਾਸਤੇ ਲਾਹੌਰ ਸ਼ਹਿਰ ਪਹੁੰਚ ਗਏ।
ਅਕਬਰ ਕੇ ਜਾਏ ਪੁਕਾਰੇ,
ਬਾਦਸ਼ਾਹ ਅਕਬਰ ਕੋਲ ਜਾ ਕੇ ਇਹਨਾਂ ਨੇ ਪੁਕਾਰ ਕੀਤੀ।
ਤੁਮ ਮਰਿਆਦਾ ਰੱਖ ਨਹਾਰੇ,
ਪੁਕਾਰ ਕਰਦੇ ਸੀ ਸਿਰੋਂ ਪੱਗ ਲਾ ਕੇ, ਆਪਣੇ ਸਿਰਾਂ ਤੋਂ ਪੱਗਾਂ ਲਾ ਕੇ ਗਏ, ਜਿਵੇਂ ਇਹਨਾਂ ਦੇ ਪਿਓ ਮਰ ਗਏ ਹੋਣ, ਜਾ ਕੇ ਰੋ ਕੇ ਘਗਿਆ ਕੇ ਬਾਦਸ਼ਾਹ ਅਕਬਰ ਨੂੰ ਕਹਿਣ ਲੱਗੇ ਜੀ ਅਸੀਂ ਫਰਿਆਦੀ ਹਾਂ,
ਬਿਗੜਤ ਕੋ ਜਗ ਦੇਤ ਸੁਧਾਰੇ।
ਸਾਡੀ ਡਿਊਟੀ ਆ ਵਿਗੜਿਆਂ ਨੂੰ ਸਮਝਾਉਣ ਦੀ ਤੇ ਸੁਧਾਰ ਦੀ, ਪਰ ਸਾਡਾ ਉਹ ਕੰਮ ਸਮਾਪਤ ਕਰੀ ਜਾਂਦੇ ਨੇ ਗੁਰੂ ਅਮਰਦਾਸ ਜੀ। ਹੁਣ ਤੇਰਾ ਫਰਜ਼ ਬਣਦਾ ਤੂੰ ਬਾਦਸ਼ਾਹ ਵੀ ਜਿਹੜਾ ਸਮਾਜ ਵਿਗੜ ਰਿਹਾ ਭ੍ਰਸ਼ਟ ਹੋ ਰਿਹਾ ਉਹਨੂੰ ਸੁਧਾਰੇ।
ਗੋਇੰਦਵਾਲ ਅਮਰ ਗੁਰ ਹੋਵਾ।
ਆ ਇੱਥੋਂ ਕੁਝ ਦੂਰੀ ਤੇ ਬਿਆਸ ਦਰਿਆ ਦੇ ਕੰਢੇ ਤੇ ਇੱਕ ਨਗਰ ਵਸਾ ਕੇ ਰਹਿ ਰਹੇ ਨੇ ਗੁਰੂ ਅਮਰਦਾਸ ਜੀ, ਗੋਇੰਦਵਾਲ ਸਾਹਿਬ।
ਪੀਦ ਬਰਨ ਚਾਰੋਂ ਕਾ ਖੋਵਾ।
ਨੇ ਸਾਡੇ ਚਾਰ ਵਰਣਾਂ ਦੀ ਮਰਿਆਦਾ ਵਿਗਾੜ ਦਿੱਤੀ ਹੈ, ਅਸੀਂ ਚਾਰ ਵਰਣਾਂ ਦੀ ਵੱਖੋ ਵੱਖਰੀ ਮਰਿਆਦਾ ਬਣਾਈ ਹੈ, ਉਹਨਾਂ ਨੇ ਚਾਰਾਂ ਨੂੰ ਵਿਗਾੜ ਕੇ ਇੱਕੋ ਹੀ ਕਰ ਦਿੱਤਾ।
ਰਾਮ ਗਾਇਤਰੀ ਮੰਤਰ ਨਾ ਜਪੇ।
ਉਹ ਨਾ ਰਾਮ ਰਾਮ ਕਹਿੰਦੇ ਨੇ ਨਾ ਹੀ ਉਹ ਗਾਇਤਰੀ ਮੰਤਰ ਦਾ ਜਾਪ ਜਪਦੇ ਨੇ।
ਵਾਹਿਗੁਰੂ ਕੀ ਥਾਪਨ ਥਪੇ।
ਬਸ ਦਿਨ ਰਾਤ ਵਾਹਿਗੁਰੂ 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 ਇਹਦਾ ਕਰਦੇ, ਇਹਦਾ ਹੀ ਜਾਪ ਜਪਦੇ, ਨਾ ਪੜ੍ਹਦੇ ਨੇ ਗਾਇਤਰੀ ਮੰਤਰ ਨਾ ਉਹ ਰਾਮ ਰਾਮ ਕਹਿੰਦੇ ਨੇ। ਸਾਡੀ ਤਾਂ ਉਹਨਾਂ ਮਰਿਆਦਾ ਹੀ ਵਿਗਾੜ ਕੇ ਰੱਖ ਦਿੱਤੀ ਹੈ।
ਯੁੱਗ ਚਾ ਮੈਂ ਕਹੀ ਨਾ ਹੋਈ।
ਚਾਰਾਂ ਯੁੱਗਾਂ ਵਿੱਚ ਕਦੇ ਐਸਾ ਪਹਿਲਾਂ ਨਹੀਂ ਹੋਇਆ।
ਜਿਮ ਮਰਿਆਦ ਵਿਗਾਰੀ ਸੋਈ।
ਜਿਵੇਂ ਉਹਨਾਂ ਨੇ ਆ ਕੇ ਸਾਡੀ ਸਾਰੀ ਮਰਿਆਦਾ ਵਿਗਾੜੀ ਹੈ।
ਸ਼ਰੁਤੀ ਸਿਮਰਤੀ ਕੇ ਰਾਹੋ ਨਾ ਚਾਲੇ।
ਸਾਡੀਆਂ ਸ਼ਰੁਤੀਆਂ ਵੇਦ ਨੇ ਉਹਨਾਂ ਦੇ ਅਨੁਸਾਰ ਹੋ ਕੇ ਨਹੀਂ ਚੱਲਦੇ।
ਮਨ ਕੋ ਮਤ ਕਰ ਭਏ ਨਿਰਾਲੇ।
ਉਹਨਾਂ ਨੇ ਆਪਣੀ ਮਤ ਮਰਿਆਦਾ ਚਲਾ ਲਈ ਹੈ ਤੇ ਆਪਣੇ ਆਪ ਨੂੰ ਸਭ ਤੋਂ ਨਿਰਾਲਾ ਦੱਸਦੇ ਹਨ।
ਅਮਰੀ ਕਰੋ ਅਤ ਇਹੀ।
ਇਹ ਬਾਦਸ਼ਾਹ ਸਾਡਾ ਇਹ ਇਨਸਾਫ ਕਰ, ਤੂੰ ਅਸੀਂ ਤੇਰੇ ਕੋਲ ਆਏ ਆ ਫਰਿਆਦੀ ਬਣ ਕੇ, ਤੂੰ ਸਾਡਾ ਇਹ ਇਨਸਾਫ ਕਰ।
ਦ੍ਰਿੜ ਹੋਏ ਧਰਮ ਸੋ ਰਾਜ ਬਿਰ ਦੇਹੀ।
ਸਾਡਾ ਧਰਮ ਦ੍ਰਿੜ ਹੋਵੇ ਔਰ ਤੇਰਾ ਰਾਜ ਵਧੇ। ਅਸੀਂ ਤਾਂ ਇਹੀ ਕਵਾਂਗੇ ਜੇ ਸਾਡਾ ਧਰਮ ਦ੍ਰਿੜ ਹੋਵੇਗਾ ਤੇ ਤੇਰਾ ਰਾਜ ਪ੍ਰਤਾਪ ਵਧੇਗਾ।
ਪਸਰ ਜਾਏ ਸਭ ਜਗਤ ਬਿਸਾਲਾ।
ਤੂੰ ਜਦੋਂ ਸਾਡੀ ਅਦਾਲਤ ਕਰੇਗਾ, ਅਦਾਲਤ ਦਾ ਮਤਲਬ ਹੁੰਦਾ ਇਨਸਾਫ, ਜਦੋਂ ਤੂੰ ਸਾਡਾ ਇਨਸਾਫ ਕਰੇਗਾ ਤੇ ਸਾਰੇ ਜਗਤ ਵਿੱਚ ਤੇਰਾ ਇਕਬਾਲ ਬੁਲੰਦ ਹੋਵੇਗਾ ਕਿ ਬਾਦਸ਼ਾਹ ਅਕਬਰ ਨੇ ਇਨਸਾਫ ਕੀਤਾ ਹੈ ਸਾਡਾ, ਤੇ ਤੇਰੇ ਤੇਰਾ ਪ੍ਰਤਾਪ ਤੇਰਾ ਸੁਜਸ ਉਹ ਚਾਰੇ ਪਾਸੇ ਫੈਲੇਗਾ।
ਪੁਨ ਮੁਸ਼ਕਲ ਇਹ ਟਲੇ ਨਾ ਟਾਲਾ।
ਕਹਿੰਦੇ ਫਿਰ ਇਹ ਮੁਸ਼ਕਲ ਜਿਹੜੀ ਬਾਅਦ ਵਿੱਚ ਨਹੀਂ ਟਲਣੀ, ਜੇ ਹੁਣ ਤੂੰ ਨਕੇਲ ਪਾ ਲਵੇਂਗਾ, ਹਲੇ ਤਾਂ ਨਵੀਂ ਨਵੀਂ ਚੱਲੀ ਹੈ, ਰੋਕੀ ਜਾ ਸਕਦੀ ਹੈ, ਪਰ ਜਦੋਂ ਅੱਗੇ ਜਿਵੇਂ ਜਿਵੇਂ ਪੁਰਾਣੀ ਹੋ ਗਈ ਇਹ ਮਰਿਆਦਾ, ਫਿਰ ਨਹੀਂ ਇਹ ਰੋਕੀ ਜਾਣੀ।
ਸੁਣ ਅਕਬਰ ਨੇ ਦੀਨ ਦਿਲਾਸਾ।
ਸੁਣ ਕੇ ਨਾ ਬਾਹਮਣਾ ਖੱਤਰੀਆਂ ਨੂੰ ਬਾਦਸ਼ਾਹ ਅਕਬਰ ਨੇ ਦਿਲਾਸਾ ਦਿੱਤਾ, ਹੌਸਲਾ ਦਿੱਤਾ।
ਰਾਖੋ ਪਰਵਾਸਾ।
ਕਹਿੰਦਾ ਭਰੋਸਾ ਰੱਖੋ ਮੈਂ ਇਨਸਾਫ ਕਰਾਂਗਾ, ਪੂਰਾ ਪੂਰਾ ਇਨਸਾਫ ਹੋਵੇਗਾ, ਅਦਾਲਤ ਹੋਵੇਗੀ।
ਤਿੰਨ ਕੋ ਇਸ ਥਲ ਲਹੀ ਬੁਲਾਈ।
ਕਹਿੰਦਾ ਪਰ ਮੈਂ ਇੱਕ ਪਾਸਿਓ ਨਹੀਂ ਸੁਣਨੀ ਗੱਲ, ਮੈਂ ਉਹਨਾਂ ਨੂੰ ਵੀ ਸੱਦ ਲਵਾਂ, ਉਹ ਵੀ ਆਪਣਾ ਪੱਖ ਆ ਕੇ ਪੇਸ਼ ਕਰਨ। ਤੁਸੀਂ ਤਾਂ ਕਰ ਦਿੱਤਾ, ਪਰ ਹੁਣ ਸਿਆਣਪ ਤਾਂ ਇਹ ਹੈ ਵੀ ਉਹਨਾਂ ਨੂੰ ਵੀ ਬੁਲਾ ਕੇ ਸੁਣੀਏ ਵੀ ਉਹ ਕੀ ਕਹਿੰਦੇ ਨੇ, ਫੇਰ ਇਨਸਾਫ ਹੋਵੇਗਾ।
ਸਭ ਬਿਦ ਬੂਜੇ ਵਿੱਚ ਸਮੁਦਾਈ।
ਉਹ ਆਉਣਗੇ, ਤੁਸੀਂ ਵੀ ਸਾਹਮਣੇ ਆਹਮਣੇ ਹੋਵੋਗੇ, ਗੱਲਬਾਤ ਕਰਾਂਗੇ ਬਹਿ ਕੇ, ਤੁਸੀਂ ਆਪਣੀਆਂ ਗੱਲਾਂ ਕਰਿਓ, ਆਪਣਾ ਜਵਾਬ ਦੇਣਗੇ।
ਆਪਣੀ ਬਾਤ ਤਬੇ ਤੁਮ ਕਹੋ।
ਤੁਸੀਂ ਆਪਣੀ ਗੱਲ ਕਹਿਓ, ਫਿਰ ਤੁਹਾਡੀ ਗੱਲ ਦਾ ਉਹ ਕੀ ਜਵਾਬ ਦਿੰਦੇ ਨੇ ਉਹ ਤੁਸੀਂ ਸੁਣਿਓ।
ਦੋਨੋ ਕੀ ਸੁਣ ਹੈ ਜਿਮ ਲਹੇ।
ਤੁਹਾਡੀ ਆਪਸੀ ਚਾ ਫਿਰ ਮੈਂ ਸੁਣਾਗਾ ਦੋਨਾਂ ਦੀ, ਤੇ ਫਿਰ ਮੈਂ ਸੁਣ ਕੇ ਇਨਸਾਫ ਕਰਾਂਗਾ।
ਝੂਠ ਸੱਚ ਤਬ ਕਰੇ ਨਿਤਾਰਾ।
ਮੇਰੀ ਸੱਚ ਕੀ ਹੈ ਤੇ ਝੂਠ ਕੀ ਹੈ ਇਹਦਾ ਨਿਤਾਰਾ ਹੋਵੇਗਾ। ਏਦਾਂ ਥੋੜੀ ਹੈ ਵੀ ਇਹ ਤੁਹਾਡੀ ਇੱਕ ਤਰਫ ਦੀ ਸੁਣ ਲਈਏ ਦੂਜੀ ਤਰਫ ਦੀ ਨਾ ਸੁਣੀਏ, ਨੀ ਗੱਲ ਬਣਦੀ। ਤੁਸੀਂ ਜਿਹੜੀਆਂ ਗੱਲਾਂ ਕਹਿੰਦੇ ਹੋ ਇਹਦਾ ਜਵਾਬ ਉਹ ਦੇਣਗੇ ਆ ਕੇ, ਉਹ ਜਿਹੜਾ ਜਵਾਬ ਦੇਣਗੇ ਤੁਸੀਂ ਜੋ ਅੱਗੋਂ ਬੋਲੋਗੇ ਮੈਂ ਦੋਨਾਂ ਦਾ ਨਿਰਣਾ ਸੁਣਾਂਗਾ, ਫਿਰ ਇਨਸਾਫ ਕਰਾਂਗਾ ਵੀ ਕਿਹੜਾ ਸੱਚਾ ਤੇ ਕਿਹੜਾ ਝੂਠਾ ਹੈ।
ਸੁਣ ਕੇ ਸੰਵਾਦ ਤੁਮਾਰਾ।
ਤੁਹਾਡਾ ਦੋਨਾਂ ਤਰਫਾਂ ਦਾ ਸਾਦ ਮੈਂ ਸੁਣਾਗਾ।
ਕਰੋ ਅਦਾਲਤ ਨੀਕੇ ਬੈਸ।
ਸੁਣ ਕੇ ਫਿਰ ਅਦਾਲਤ ਹੋਵੇਗੀ, ਇਨਸਾਫ ਹੋਵੇਗਾ, ਪੂਰੀ ਬਹਿਸ ਹੋਵੇਗੀ ਇੱਕ ਦੂਜੇ ਨਾਲ, ਜਿਹੜਾ ਬਹਿਸ ਵਿੱਚ ਜਿੱਤੇਗਾ ਉਸੇ ਦਾ ਮੈਂ ਇਕਬਾਲ ਬੁਲੰਦ ਕਰਾਂਗਾ।
ਬਹੁ ਪੁਰ ਕੇ ਮੁੱਖ ਮੁੱਖ ਤੁਮ ਹੈਸ,
ਤੁਸੀਂ ਬੜੇ ਬੜੇ ਨਗਰਾਂ ਤੋਂ ਮੁਖੀ ਲੋਕ ਆਏ ਹੋ ਚੱਲ ਕੇ।
ਇਮ ਸੁਨ ਸਗਰੇ ਲਵਪੁਰ ਰਹੇ,
ਕਹਿਣ ਲੱਗੇ ਜੀ ਠੀਕ ਹੈ ਅਸੀਂ ਇੱਥੇ ਰਹਿ ਜਾਂਦੇ ਹਾਂ, ਤੁਸੀਂ ਉਹਨਾਂ ਨੂੰ ਉਧਰੋਂ ਸੱਦ ਲਓ। ਤੋ ਉਹ ਇੱਥੇ ਲਾਹੌਰ ਰਹਿ ਗਏ, ਉਡੀਕਣ ਲੱਗੇ।
ਗੁਰ ਕੋ ਮਤ ਮੋਰੇ ਚਿਤ ਚਾਹੇ,
ਸੋਚਦੇ ਨੇ ਵੀ ਸਾਡੇ ਸਾਹਮਣੇ ਕੀ ਗੱਲ ਕਰਨਗੇ ਆ ਕੇ, ਅਸੀਂ ਏਡੇ ਏਡੇ ਵੇਦਾਂ ਦੇ ਗਿਆਤਾ ਸ਼ਾਸਤਰ ਹੋਏ, ਜਦੋਂ ਅਸੀਂ ਸਵਾਲ ਕਰਾਂਗੇ ਕਿੱਥੇ ਜਵਾਬ ਦੇ ਲੈਣਗੇ ਉਹ। ਇਹ ਬੜੇ ਹੰਕਾਰ ਵੀ ਉਹਨਾਂ ਦਾ ਮਤ ਹੌਲਾ ਕਰ ਦਿਆਂਗੇ।
ਦਿਜ ਖਤਰੀ ਸੋ ਜਾਤ ਅਭਿਮਾਨੀ,
ਇਹਨਾਂ ਨੂੰ ਬੜਾ ਅਭਿਮਾਨ ਸੀ ਆਪਣੀ ਜਾਤ ਦਾ ਵੀ ਅਸੀਂ ਖੱਤਰੀ ਹੁੰਦੇ ਆ, ਬ੍ਰਾਹਮਣ ਹੁੰਦੇ ਆ।
ਭਏ ਇਕੱਤਰ ਦਵਜਨ ਅਣਜਾਣੀ,
ਇਹ ਸਭ ਅਣਜਾਣ ਸਨ, ਬੇਸਮਝ ਹਨ ਕਿ ਸਤਿਗੁਰਾਂ ਦੇ ਖਿਲਾਫ ਭੁਗਤ ਰਹੇ ਨੇ, ਮਹਾਰਾਜ ਜੀ ਦੀ ਮਹਿਮਾ ਨਹੀਂ ਸਨ ਜਾਣਦੇ।
ਇਤਕ ਦਿਨ ਮੈਂ ਅਕਬਰ ਸ਼ਾਹੂ,
ਏਦਾਂ ਕੁਝ ਕ ਦਿਨਾਂ ਤਾਈ ਬਾਦਸ਼ਾਹ ਅਕਬਰ ਦੇ,
ਇੱਕ ਪਰਵਾਨਾ ਭੇਜੇ ਉਪਾਉ,
ਇੱਕ ਪਰਵਾਨਾ ਲਿਖ ਕੇ ਸ੍ਰੀ ਗੋਇੰਦਵਾਲ ਸਾਹਿਬ ਭੇਜਿਆ।
ਤੁਮ ਪਰ ਪਏ ਫਿਰਾਦੀ ਆਏ,
ਲਿਖਿਆ ਗੁਰੂ ਜੀ ਤੁਹਾਡੇ ਤੇ ਕੁਝ ਲੋਕ ਫਰਿਆਦ ਕਰਨ ਆਏ ਨੇ, ਪੁਕਾਰ ਕਰਨ ਆਏ ਨੇ।
ਬਹੁ ਪੁਰ ਕੇ ਨਰਵੈ ਸਮੁਦਾਏ,
ਨਗਰਾਂ ਦੇ ਲੋਕ ਨੇ ਜਿਹੜੇ ਮੇਰੇ ਕੋਲ ਆਏ ਨੇ, ਇਹਨਾਂ ਤੁਹਾਡੇ ਖਿਲਾਫ ਆ ਕੇ ਪੁਕਾਰ ਕੀਤੀ ਆ, ਫਰਿਆਦ ਕੀਤੀ।
ਕਰੋ ਜਵਾਬ ਦੇਹੀ ਇਨ ਸੰਗ,
ਤੁਸੀਂ ਆ ਕੇ ਇਹਨਾਂ ਨਾਲ ਜਵਾਬ ਦੇ ਹੋਵੋ ਕਿ ਜਿਹੜੀਆਂ ਗੱਲਾਂ ਕਰਦੇ ਨੇ ਸੱਚੀਆਂ ਨੇ ਕਿ ਝੂਠੀਆਂ ਨੇ।
ਨਾ ਤੁਰ ਇਨ ਕੇ ਚਾਲੋ ਢੰਗ,
ਜੇ ਨਹੀਂ ਆਉਣਾ ਤੁਸੀਂ ਆ ਕੇ ਜਵਾਬ ਦੇ ਨਹੀਂ ਹੋਣਾ, ਤੇ ਫਿਰ ਜਿਵੇਂ ਕਹਿੰਦੇ ਨੇ ਫਿਰ ਓਦਾਂ ਚੱਲੋ।
ਪਰਵਾਨਾ ਸਤਿਗੁਰ ਪੈ ਆਇਓ,
ਇਹ ਤਾਂ ਇਹ ਪਰਵਾਨਾ ਚੱਲ ਕੇ ਸਤਿਗੁਰਾਂ ਕੋਲ ਗੋਇੰਦਵਾਲ ਸਾਹਿਬ ਆਇਆ ਬਾਦਸ਼ਾਹ ਦਾ।
ਸੁਣਿਓ ਸ਼ਰਵਨ ਹਮ ਸ਼ਾਹ ਬੁਲਾਇਓ,
ਸਤਿਗੁਰੂ ਜੀ ਨੇ ਸੁਣਿਆ ਸ਼ਾਹ ਸਾਨੂੰ ਬੁਲਾਉਂਦਾ ਆਪਣੇ ਪਾਸ। ਗਰੀਬ ਨਵਾਜ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਾਦਸ਼ਾਹ ਦੇ ਪਾਸ ਲਾਹੌਰ ਭੇਜ ਰਹੇ ਨੇ, ਤੇ ਗੁਰੂ ਰਾਮਦਾਸ ਸਾਹਿਬ ਜੀ ਜਾਣ ਵੇਲੇ ਕਹਿੰਦੇ ਸਤ ਬਚਨ ਮਹਾਰਾਜ। ਫਿਰ ਕਹਿਣ ਲੱਗੇ ਪਾਤਸ਼ਾਹ ਉੱਥੇ ਤਾਂ ਉਹ ਬੜੇ ਬੜੇ ਵਿਦਵਾਨ ਲੋਕ ਆਏ ਹੋਣਗੇ, ਉਹਨਾਂ ਦੀਆਂ ਗੱਲਾਂ ਦਾ ਜਵਾਬ। ਮਹਾਰਾਜ ਜੀ ਕਹਿੰਦੇ ਪੁਰਖਾ ਜਦੋਂ ਆਪਣੇ ਸੱਜੇ ਪਾਸੇ ਵੇਖੋਗੇ ਸਾਰੀ ਵਿਦਿਆ ਤੁਹਾਡੇ ਸਨਮੁਖ ਹੋਵੇਗੀ, ਜੋ ਸਵਾਲ ਕਰਨਗੇ ਜਵਾਬ ਦੇਈ ਜਾਇਓ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਜਿਵੇਂ ਉਹ ਸਭਾ ਜਿੱਤੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਜੀ ਦੀ ਮਹਿਮਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਬਾਂ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ,
ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ,
ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ,
ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮੈ,
हे संगी हे निरंकार हे गोविंद हे गुण निधान
जाकी सदा बबीक
हे अपरंपर हर हरे
पियोण हारे
हे संत क सदा संग
धारा आधार
हे ठाकुर हो दास रो
निर्गुण गुण नहीं कोई
नानक दीजै नाम दार
ही परोए
प्रभ शरणागति
पानिध दयाले
एक अखर हर मन बस्त
नानक हो तिन्याल
वाहे गुरु नाम जहाज है
चढ़े सो तेरे पारे
जो शरदा कर से बंदे
गुर पारी उतार नहारे
वाहे गुरु नाम जहाज है
चढ़े सो तेरे पारे
जो शरदा कर से बंदे
गुर पारी उतार नहारे
वाहे गुरु जी का खालसा वाहे गुरु जी की फतेह।